ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे
सतनाम श्री वाहेगुरु,
सतनाम श्री वाहेगुरु,
सतनाम श्री वाहेगुरु,
सतनाम श्री वाहेगुरु,
सतनाम श्री वाहेगुरु।
सतनाम श्री वाहेगुरु साहिब जीओ, सलोक दया करण दुख हरण उच्चरण नाम कीर्तन है, दयाल पुरख भगवान नानक लिप्त न माया, दया करण दुख हरण उच्चरण नाम कीर्तन है, दयाल पुरख भगवान नानक लिप्त न माया, पाहे बुलंदड़ी बुझ गई रखंदड़ो प्रभ आप, जिन उपाई मेदनी नानक सो प्रभ जाप, पौड़ी जा प्रपे दयाल न व्याप माया, कोट अखा गए नास हर एक त्याया, निर्मल पे शरीर जन तूरी नाया, मन तन पे संतोख पूर्ण प्रभ पाया, तरे कुटुंब संग लोग कुल सबाया, मन तन पे संतोख पूर्ण प्रभ पाया, तरे कुटुंब संग लोग कुल सबाया।
वाहिगुरु जी का खालसा, वाहिगुरु जी की फतेह। जुगो जुग अटल चवर शत्र तख दे मालक, ज्ञान दे सागर लसानी विरसा पूर्ण सतगुरु, परम सन्मान योग सत्कार योग तन तन साहिब श्री गुरु ग्रंथ साहिब जी महाराज दे अज दे अमृत वेले दे फरमान मेरे साहिब सतगुरु सच्चे पातशाही फरमांदे हन, ये नानक जे मनुख दयाल सर्वव्यापी भगवान दे नाम दी वड्याई करे तो परम पिता प्रभु परमेश्वर बख्शिश करदा है, मेहर करदा है, उस दुखां दा नाश करदा है, तो मनुख माया दे मोह विच नहीं फसदा। सतगुरु जी फरमांदे हन कि जिस प्रभु ने सारी सृष्टि रची है उहदा सिमरन कर, सिमरन कीतिआं उह प्रभु आप जीवां दा राखा बणदा है, ते उहदे अंदर दी बलदी तृष्णा दी अग बुझ जांदी है, उस दे अंदरों काम क्रोध लोभ मोह अहंकार जो विकार हन खत्म हो जांदे हन। सतगुरु जी फरमांदे हन जदों जीव उत्ते प्रभु जी मेहरबान होण ता माया जोर नहीं पा सकती, एक प्रभु नू सिमरिया करोड़ा ही पापां दा नाश हो जांदा है। सिमरन करन वाले बंदियां दी चरण धूड़ विच नातियां शरीर पवित्र हो जांदे हन, प्यारियो संतां दी संगत च पूर्ण प्रभु मिल पैंदा है, ते मन ते तन दोहां नू संतोख प्राप्त हुंदा है। अजिहे मनुखां दी संगत उहनां दे परिवार दे लोक ते सारियां कुलां तर जांदियां हन, तरे कुटुंब संग लोग कुल सुभाया, ये नाम दी महिमा है, क्योंकि नाम ऐसा है प्यारियो, मूत पलीती कपड़ होए दे साबुन लईओ तोए, भरिए मत पापा कै संग ओ धोपै नामे के रंग। इस लई प्यारियो जो अंदर है साडे, जो साडे अंदर आत्मक शरीरक जो साडे अंदर विकार हन, अपने आप नू आत्मक तौर ते ਸਰੀਰਕ ਤੌਰ ਤੇ ਸ਼ੁੱਧ ਤੇ ਸਾਫ਼ ਕਰੀਏ, ਆਪਣੇ ਅੰਦਰੋਂ ਮਨ ਹੋਰ ਮੁੱਖ ਹੋਰ ਵਾਲੀ ਜੋ ਬਦਨੀਤੀ ਕੋਹ ਰੂਪੀ ਬਿਮਾਰੀ ਹੈ ਇਸ ਨੂੰ ਅੰਦਰੋਂ ਕੱਢੀਏ ਤਾਂ ਕਿ ਅਸੀਂ ਨਾਮ ਨਾਲ ਜੁੜ ਸਕੀਏ। ਅੱਜ ਦੇ ਇਸ ਭਿਆਨਕ ਕੜੀ ਤੇ ਸਮੇਂ ਦੀ ਭਿਆਨਕਤਾ ਨੂੰ ਵੇਖਦੇ ਹੋਏ ਇਕਜੁੱਟ ਹੋ ਕੇ ਇੱਕ ਦੂਜੇ ਪ੍ਰਤੀ ਸਾਵਧਾਨੀ ਤੇ ਮਦਦ ਕਰਨ ਦੀ ਨੀਤੀ ਨੂੰ ਬਣਾਈਏ। ਇਹੀ ਮਾਨਵਤਾ ਦੀ ਸੇਵਾ ਦਾ ਮੌਕਾ ਹੈ। ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਿਸੇ ਦਾ ਹੱਕ ਮਾਰਨਾ, ਕਿਸੇ ਦਾ ਬੁਰਾ ਸੋਚਣਾ, ਕਿਉਂਕਿ ਜੋ ਕੋਰੋਨਾ ਬਿਮਾਰੀ ਹੈ, ਕਰੋ ਨਾ ਕਿਸੇ ਨਾਲ ਈਰਖਾ, ਕਰੋ ਨਾ ਕਿਸੇ ਨਾਲ ਧੋਖਾ, ਕਰੋ ਨਾ ਕਿਸੇ ਨਾਲ ਠੱਗੀ, ਕਰੋ ਨਾ ਕਿਸੇ ਨਾਲ ਦੁਸ਼ ਭਾਵਨਾ, ਕਰੋ ਨਾ ਕਿਸੇ ਨਾਲ ਚੋਰੀ, ਕਰੋ ਨਾ ਕਿਸੇ ਨਾਲ ਜੈਲਸੀ, ਕਰੋ ਨਾ ਕਿਸੇ ਦਾ ਬੁਰਾ, ਕਰੋ ਨਾ। ਇੱਕ ਸੰਦੇਸ਼ ਹੈ ਉਸਦਾ, ਅਗਰ ਅਸੀਂ ਇਹ ਗੱਲਾਂ ਅਪਣਾ ਲਾਂਗੇ ਤੇ ਐਸੀ ਬਿਮਾਰੀ ਕਦੇ ਵੀ ਠਹਿਰ ਨਹੀਂ ਸਕਦੀ ਤੇ ਭੱਜ ਜਾਏਗੀ। ਇਸ ਦੀ ਪਿਆਰੋ ਮਾਨਤਾ ਉੱਤੇ ਆਈ ਹੋਈ ਇਸ ਭਿਆਨਕ ਦੁੱਖ ਦੀ ਕੜੀ ਵਿੱਚ ਕੋਈ ਵੀ ਕਿਸੇ ਕਿਸਮ ਦੀ ਦਾ ਜੋ ਕੋਈ ਨਿੱਜੀ ਫਾਇਦਾ ਹੈ ਉਸ ਨੂੰ ਉਠਾਉਣ ਦੀ ਕੋਸ਼ਿਸ਼ ਨਾ ਕਰੀਏ। ਸੋ ਕੈਨੇਡਾ ਪ੍ਰਸ਼ਾਸਨ ਵੱਲੋਂ ਸਭ ਦੇ ਭਲੇ ਵਾਸਤੇ ਚੁੱਕੇ ਹੋਏ ਕਦਮਾਂ ਤੇ ਹੁਕਮਾਂ ਦਾ ਪੂਰਨ ਤੌਰ ਤੇ ਪਾਲਣ ਕਰੀਏ ਤੇ ਸਹਿਯੋਗ ਦੇਈਏ, ਇੱਕ ਦੂਜੇ ਤੋਂ ਵਿਥ ਰੱਖ ਕੇ ਫਤਿਹ ਜਾਂ ਗੱਲਬਾਤ ਦੀ ਸਾਂਝ ਕਰੀਏ। ਤੋ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਮਹਾਨ ਕਿਰਪਾ ਦਾ ਸਦਕਾ ਬਹੁਤ ਲੰਮੇ ਸਮੇਂ ਤੋਂ ਨਿਰਸਵਾਰਥ ਭਾਵਨਾ ਨਾਲ ਸੇਵਾ ਕਰ ਰਹੀ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ ਜੋ ਸੰਸਥਾ ਹੈ ਪਿਆਰਿਓ, ਹਰ ਵੇਲੇ ਮਾਨਵਤਾ ਦੀ ਸੇਵਾ ਦੇ ਵਿੱਚ ਹਾਜ਼ਰ ਤੇ ਤਤਪਰ ਹੈ। ਸੋ ਕਿਸੇ ਕਿਸਮ ਦੀ ਕੋਈ ਵੀ ਚੀਜ਼ ਜਿਵੇਂ ਬਹੁਤ ਜ਼ਰੂਰਤ ਹੈ, ਸੈਨੇਟਾਈਜ਼ਰ, ਗਲਵਸ, ਮਾਸਕ, ਜੇ ਕਿਸੇ ਨੂੰ ਜ਼ਰੂਰਤ ਹੋਵੇ ਜੋ ਕਿ ਅਸੀਂ ਮੁਹੱਈਆ ਵੀ ਕਰ ਰਹੇ ਹਾਂ, ਬੜੇ ਸਮੇਂ ਤੋਂ ਪ੍ਰੋਵਾਈਡ ਕਰ ਰਹੇ ਹਾਂ, ਜੋ ਬਜ਼ੁਰਗ ਹਨ, ਬਿਮਾਰ ਹਨ, ਸੀਨੀਅਰ ਹਨ, ਜਿਨ੍ਹਾਂ ਦੇ ਪਾਸ ਕੋਈ ਕਨਵੀਨੈਂਸ ਨਹੀਂ, ਉਹਨਾਂ ਦੇ ਪਾਸ ਇਹ ਚੀਜ਼ਾਂ ਵੀ ਅਸੀਂ ਪਹੁੰਚਾਉਣ ਦੀ ਬੜੀ ਕੋਸ਼ਿਸ਼ ਕਰਦੇ ਹਾਂ, ਭਾਵੇਂ ਜਿੱਥੇ ਮਰਜ਼ੀ ਹੋਣ। ਇਸ ਲਈ ਆਪ ਜੀ ਨੂੰ ਇਹਨਾਂ ਚੀਜ਼ਾਂ ਦੀ ਕੋਈ ਲੋੜ ਹੋਵੇ ਤੇ ਆਪ ਜੀ ਸਾਡੇ ਦਫ਼ਤਰ ਗੁਰੂ ਨਾਨਕ ਨਿਸ਼ਕਾਮ ਸੇਵਾ ਸੰਸਥਾ 647-760-9393 ਤੇ ਫੋਨ ਕਰੋ। ਇਹ 5 ਲੋਕੇਸ਼ਨ ਹਨ, ਇੱਥੋਂ ਤੁਹਾਨੂੰ 5 ਲੋਕੇਸ਼ਨਾਂ ਦਾ ਪਤਾ ਚੱਲ ਸਕਦਾ ਹੈ। ਜਿਹੜੀ ਲੋਕੇਸ਼ਨ ਵੀ ਕਿਸੇ ਨੂੰ ਕੋਈ ਨੇੜੇ ਪੈਂਦੀ ਹੋਵੇ ਉੱਥੋਂ ਇਹ ਚੀਜ਼ਾਂ ਪ੍ਰਾਪਤ ਕਰ ਸਕਦਾ ਹੈ। ਸੋ ਆਓ ਪਿਆਰਿਓ, ਅਸੀਂ ਇਕਜੁੱਟ ਹੋ ਕੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਤਾਂ ਕਿ ਸਾਡੇ ਮਨੁੱਖਾ ਜਨਮ ਸਫਲਾ ਹੋ ਸਕੇ, ਸਾਡੇ ਲੋਕ ਸੁਖੀ ਪ੍ਰਲੋਕ ਸੇ ਲਿਓ ਸਕਣ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ 'ਚ ਪ੍ਰਵਾਨ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ
ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚਰਨ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193, 9052470193,
URR, our home and appliances, jahan aapko milti hai exceptional customer service aur lowest price hamesha. Brampton, Etobicoke, Stony Creek, yeah, London. Kisi bhi location par aaiye aur chuniye apni pasand ke brand new and open box appliances. Call 416-792-0877.
Hum hai our Brampton Truck Repair and Tire Center laake aaye han grand opening special offer.
Kisi vi tarah di truck repair, truck tire, oil change, brake adjustment ate AC da koi vi kam karona hove.
Te naal hi naal je kise nu bobtail parking di lod hai ta tusi inna nu sampark kar sakde ho. Inna kol thaan rent vaste maujood hai.
Sveer de 7 to raat de 10 baje tak kam karde han ate hafte de 7 din khulle han.
Je tusi truck repair da kharcha ikko wari pay nahi kar sakde ta eh tuhadi payment small installment vich vi accept karde han.
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
HSPA Tax Services ਇਹ ਤੁਹਾਨੂੰ ਹਰ ਤਰ੍ਹਾਂ ਦੀਆਂ ਟੈਕਸ ਰਿਲੇਟਡ ਸੇਵਾਵਾਂ ਦਿੰਦੇ ਹਨ, ਜਿਵੇਂ ਪਰਸਨਲ, ਕਾਰਪੋਰੇਸ਼ਨ ਟੈਕਸ, ਅਕਾਊਂਟਿੰਗ, ਬੁੱਕਕੀਪਿੰਗ, ਬਿਜ਼ਨਸ ਰਜਿਸਟ੍ਰੇਸ਼ਨ, HST, WSIB, ਪੇਰੋਲ, ਫਾਈਨੈਂਸ਼ੀਅਲ ਸਟੇਟਮੈਂਟਸ, ਆਡਿਟਸ, ਮਾਰਗੇਜਸ ਜਾਂ ਫਿਰ ਲੋਨਸ। ਅੱਜ ਹੀ ਕਾਲ ਕਰੋ ਪ੍ਰਭਜੋਤ ਕੌਰ ਜੀ ਨੂੰ 647-5258। ਜੀ ਹਾਂ, 6477205278 ਜਾਂ ਫਿਰ ਪਹੁੰਚੋ 100 Maritime Ontario Boulevard, Unit 77, Brampton।
I'm Andrea Horvath, leader of Ontario's official opposition, New Democrats. Ethnic and community media are more important than ever during COVID-19. That's why the NDP caucus has been fighting for a media stabilization fund and dedicated advertising dollars. The current government hasn't budged yet, but let's not give up. Let's make sure ethnic and community media can keep giving you the facts and stories you need.
ਰੀਅਲ ਮਾਰਗੇਜ ਐਸੋਸੀਏਟਸ ਦੇ ਨਾਲ ਕੰਮ ਕਰਦੇ ਸੋਨੀਆ ਢਿੱਲੋਂ, ਕੀ ਤੁਸੀਂ ਫਰਸਟ ਮਾਰਗੇਜ, ਸੈਕੰਡ ਮਾਰਗੇਜ ਜਾਂ ਪ੍ਰਾਈਵੇਟ ਮਾਰਗੇਜ ਲੈਣਾ ਚਾਹੁੰਦੇ ਹੋ? ਕੀ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਫਿਰ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ, ਜਾਂ ਤੁਸੀਂ ਬੈਂਕਰਪਸੀ ਕੀਤੀ ਹੈ, ਜਾਂ ਫਿਰ ਨਵੇਂ ਕੈਨੇਡਾ ਦੇ ਵਿੱਚ ਆਏ ਹੋ ਤੇ ਤੁਹਾਨੂੰ ਮਾਰਗੇਜ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ? ਕੀ ਤੁਹਾਨੂੰ ਪ੍ਰਾਈਵੇਟ ਸੈਕੰਡ ਮਾਰਗੇਜ ਪ੍ਰਾਪਰਟੀ ਦੇ ਉੱਤੇ ਜਾਂ ਫਿਰ ਲੋਨ ਪ੍ਰਾਪਰਟੀ ਦੇ ਉੱਤੇ ਚਾਹੀਦਾ ਹੈ ਜਿਸ ਦੇ ਵਿੱਚ ਕੋਈ ਕ੍ਰੈਡਿਟ ਚੈੱਕ, ਕੋਈ ਇਨਕਮ ਤੇ ਕੋਈ ਐਪਲੀਕੇਸ਼ਨ ਨਹੀਂ ਕੀਤੀ ਜਾਂਦੀ? ਸੋਨੀਆ ਢਿੱਲੋਂ ਬਹੁਤ ਸਾਰੇ ਬੈਂਕਸ ਅਤੇ ਪ੍ਰਾਈਵੇਟ ਲੈਂਡਰਸ ਨਾਲ ਕੰਮ ਕਰਦੇ ਹੋਣ ਕਰਕੇ ਤੁਹਾਨੂੰ ਘੱਟ ਤੋਂ ਘੱਟ ਰੇਟ ਦਵਾਉਣਗੇ। ਜੇ ਤੁਹਾਨੂੰ ਬੈਂਕ ਕਰ ਦਿੰਦੀ ਹੈ ਨਾ, ਤਾਂ ਸੋਨੀਆ ਢਿੱਲੋਂ ਕਰਨਗੇ ਹਾਂ। ਇੱਕ ਹੀ ਨਾਮ ਯਾਦ ਰੱਖੋ, ਸੋਨੀਆ ਢਿੱਲੋਂ, ਨੰਬਰ 647-308-1255।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ, ਤਾਂ ਫਿਰ ਆਰ ਹੋਮ ਐਂਡ ਅਪਲਾਈਂਸਿਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਿਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
Samsung, LG, KitchenAid, Janier, Matting ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਿਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਿਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਿਸ 50% ਆਫ ਤੇ ਖਰੀਦ ਸਕਦੇ ਹੋ। ਆਰ ਹੋਮ ਐਂਡ ਅਪਲਾਈਂਸਿਸ 4 ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ETOBICO, Tony Creek, London, ਇਹਨਾਂ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ 241 ਕਲੀਅਰੈਂਸ ਸਟਰੀਟ, ਯੂਨਿਟ 1 and 2। ਫੋਨ ਨੰਬਰ 416-792-0877, ਯਾਨੀ 416-792-0877।
WTOR 770 ਤੋਂ ਪ੍ਰੋਗਰਾਮ ਖਬਰਸਰ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ। ਮੈਂ ਜਗਦੀਪ ਸਿੰਘ ਗਰੇਵਾਲ ਅਤੇ ਮੇਰੇ ਨਾਲ ਸਾਜਨਦੀਪ ਜੀ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਦਿਨ ਅੱਜ ਸੋਮਵਾਰ ਹੈ, ਮਈ ਮਹੀਨੇ ਦੀ 4 ਤਰੀਕ ਹੋ ਗਈ ਹੈ। 8:12 ਦਾ ਇਸ ਸਮੇਂ ਸਮਾਂ ਹੈ। ਗ੍ਰੇਟਰ ਟਰਾਂਟੋ ਏਰੀਆ ਦੇ ਵਿੱਚ ਤਾਪਮਾਨ ਇਸ ਸਮੇਂ 6 ਡਿਗਰੀ ਸੈਲਸੀਅਸ ਦੇ ਕਰੀਬ ਹੈ। ਅੱਗੇ ਚੱਲ ਕੇ 9-10 ਡਿਗਰੀ ਸੈਲਸੀਅਸ ਹੋ ਜਾਵੇਗਾ। ਧੁੱਪ ਨਿਕਲੀ ਰਹੇਗੀ ਅਤੇ ਅਸਮਾਨ ਸਾਫ਼ ਰਹੇਗਾ, ਔਰ ਕੱਲ੍ਹ ਨੂੰ ਵੀ ਜਿਹੜੀ ਧੁੱਪ ਨਿਕਲੀ ਰਹੇਗੀ, ਅਸਮਾਨ ਸਾਫ਼ ਰਹੇਗਾ। 11:1 ਡਿਗਰੀ ਬੁੱਧਵਾਰ ਨੂੰ, 12:3 ਅਤੇ ਵੀਰਵਾਰ ਨੂੰ 13:1 ਅਤੇ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਤਾਪਮਾਨ ਫਿਰ ਕਾਫ਼ੀ ਠੰਡਾ ਹੋ ਜਾਵੇਗਾ, ਮਾਈਨਸ ਦੇ ਵਿੱਚ ਤਾਪਮਾਨ ਜਾਵੇਗਾ ਵੀਰਵਾਰ ਅਤੇ ਸ਼ੁੱਕਰਵਾਰ ਨੂੰ। ਸੋ ਕੱਲ੍ਹ ਦਾ ਦਿਨ ਬਹੁਤ ਵਧੀਆ ਰਿਹਾ, ਕੱਲ੍ਹ ਤਾਪਮਾਨ ਕਾਫ਼ੀ ਵਧੀਆ ਰਿਹਾ ਅਤੇ ਨਾਲ ਦੇ ਨਾਲ ਹਵਾ ਭਾਵੇਂ ਵਗਦੀ ਰਹੀ ਪਰ ਬਿਲਕੁਲ ਵਧੀਆ ਕੱਲ੍ਹ ਮੌਸਮ ਰਿਹਾ। ਔਰ ਪ੍ਰਸ਼ਾਸਨ ਨੂੰ ਕਾਫ਼ੀ ਚਿੰਤਾ ਵੀ ਰਹੀ ਸੀ ਕਿ ਵਧੀਆ ਮੌਸਮ ਕਾਰਨ ਬਹੁਤ ਸਾਰੇ ਲੋਕ ਪਾਰਕਾਂ 'ਚ, ਸੜਕਾਂ 'ਚ ਜਾਂ ਫਿਰ ਬੀਚ 'ਤੇ ਜਾਂ ਲੇਕ ਦੇ ਕੰਢੇ ਦੇ ਉੱਤੇ ਜਾ ਸਕਦੇ ਨੇ, ਪਰ ਅਜਿਹਾ ਨਹੀਂ ਹੋਇਆ, ਜਿਸ ਦੇ ਉੱਤੇ ਪ੍ਰਸ਼ਾਸਨ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। 6:05 ਦੇ ਉੱਤੇ ਅੱਜ ਸੂਰਜ ਚੜ੍ਹਿਆ ਅਤੇ 8:25 ਦੇ ਉੱਤੇ ਛਿਪੇਗਾ। ਅੱਜ ਹਵਾ ਕੋਈ 26 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਵਗ ਰਹੀ ਹੈ, ਔਰ ਇਸ ਦੇ ਨਾਲ ਨਾਲ ਜਿਹੜਾ ਤਾਪਮਾਨ ਆ ਉਹ 2 ਡਿਗਰੀ ਸੈਲਸੀਅਸ ਦੇ ਕਰੀਬ ਮਹਿਸੂਸ ਹੋ ਰਿਹਾ ਹੈ। ਪ੍ਰੋਗਰਾਮ ਖੁਰਸਾਹਿਬ ਦੀ ਸ਼ੁਰੂਆਤ ਅੱਜ ਵੀ ਅਸੀਂ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸਟਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਅੱਜ ਦੇ ਮੁੱਖ ਵਾਕ ਅਤੇ ਦੇ ਭਾਵਅਰਥ ਸਰਵਣ ਕਰਕੇ ਕੀਤੀ ਹੈ। 9057895955 ਗੁਰੂ ਘਰ ਦਾ ਨੰਬਰ ਹੈ, 9057895955 ਗੁਰੂ ਘਰ ਦਾ ਨੰਬਰ ਹੈ, ਔਰ ਬਾਬਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜਦੋਂ ਦਾ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਉਦੋਂ ਦੇ ਸਾਡੇ ਨਾਲ ਇਹ ਹਰ ਰੋਜ਼ ਸਵੇਰ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਰਹੇ ਹਨ। ਸੋ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਅਸੀਂ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਜੋ ਕਿ ਅਜੀਤ ਕਰਚਾ ਜੀ ਹੋਮ ਲਾਈਫ ਸਰਵਿਸ ਸਿਟੀ ਤੋਂ, ਔਰ ਉਹਨਾਂ ਵੱਲੋਂ ਭੇਜਿਆ ਗੁੱਡ ਮਾਰਨਿੰਗ ਦਾ ਮੈਸੇਜ ਸਾਂਝਾ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਉਹਨਾਂ ਦਾ ਇਹ ਸੰਦੇਸ਼ ਉਹਨਾਂ ਦੀ ਬ੍ਰੋਕਰੇਜ ਦਾ।
ਜੀ 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਆ ਜੀ 905-913-8500 ਅਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬ੍ਰੈਮਲੀ ਮੇਫੀਲਡ ਵਾਲੇ ਪਲਾਜ਼ਾ ਵਿੱਚ ਬਹੁਤ ਵੱਡਾ ਆਫਿਸ ਆ ਇਸ ਵਕਤ। ਜੇ ਤੁਸੀਂ ਇਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ 905-913-8500 ਅਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਪੂਰੀ ਪ੍ਰੋਪਰ ਟ੍ਰੇਨਿੰਗ ਤੁਹਾਨੂੰ ਦਿੱਤੀ ਜਾ ਰਹੀ ਆ, ਵਰਚੁਅਲ ਟ੍ਰੇਨਿੰਗ ਦਿੱਤੀ ਜਾ ਰਹੀ ਆ, ਫੋਨ 'ਤੇ ਤੁਹਾਡੇ ਨਾਲ ਵੀਡੀਓ ਕਾਲ ਕਰਕੇ ਗੱਲਬਾਤ ਕਰਕੇ ਪੂਰੀ ਮੀਟਿੰਗ ਸੈਟਅਪ ਕਰਕੇ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਏਗੀ। 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਆ ਜੀ 905-913-8500 ਅਤੇ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ। ਇੰਸ਼ੋਰੈਂਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਗੱਲਬਾਤ ਕਰਨੀ ਆ, ਐਕਸਪਰਟ ਐਡਵਾਈਸ ਲੈਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਸੰਬੰਧੀ, ਤਾਂ ਸਿਮਰਨ ਸੈਣੀ ਜੀ ਆਲ ਕਾਇੰਡ ਇੰਸ਼ੋਰੈਂਸ ਤੋਂ 416-994-7272 416-994-7272 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਅੱਗੇ ਚੱਲ ਕੇ ਅਸੀਂ ਇਹਨਾਂ ਵੱਲੋਂ ਭੇਜਿਆ ਹੋਇਆ ਗੁੱਡ ਮਾਰਨਿੰਗ ਦਾ ਮੈਸੇਜ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੋ ਅੱਜ ਜੋ ਅਜੀਤ ਕਰਚਾ ਜੀ ਵੱਲੋਂ ਸਾਨੂੰ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਗਿਆ ਔਰ ਸਾਡੇ ਸਾਰੇ ਹੀ ਸੋਤਿਆਂ ਨੂੰ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਗਿਆ, ਉਹਦੇ ਵਿੱਚ ਉਹ ਕਹਿੰਦੇ ਨੇ ਕਿ ਯੂ ਆਲਵੇਜ਼ ਅਟਰੈਕਟ ਪੀਪਲ ਬਾਏ ਦਾ ਕੁਆਲਿਟੀ ਯੂ ਡਿਸਪਲੇ, ਬਟ ਯੂ ਆਲਵੇਜ਼ ਰਿਟੇਨ ਪੀਪਲ ਬਾਏ ਦਾ ਕੁਆਲਿਟੀ ਯੂ ਪੁਜੈਸ। ਭਾਵ ਜਿਹੜੀ ਗੁਣਵੱਤਾ ਤੁਹਾਡੇ ਵਿੱਚ ਤੁਸੀਂ ਇਸਨੂੰ ਕੋਸ਼ਿਸ਼ ਕਰਦੇ ਹੋ ਲੋਕਾਂ ਨੂੰ ਦਿਖਾਉਣ ਦੀ, ਤੁਸੀਂ ਉਸ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਦੇ ਹੋ, ਖਿੱਚਦੇ ਹੋ, ਲੋਕ ਤੁਹਾਡੇ ਵੱਲ ਆਉਂਦੇ ਨੇ, ਪਰ ਤੁਸੀਂ ਉਹਨਾਂ ਹੀ ਲੋਕਾਂ ਨੂੰ ਆਪਣੇ ਨਾਲ ਰੱਖ ਸਕਦੇ ਹੋ ਜਿਨ੍ਹਾਂ ਲੋਕਾਂ ਨੂੰ ਇਹ ਪਤਾ ਹੋ ਜਾਵੇ ਕਿ ਵਾਕਿਆ ਹੀ ਇਹ ਜਿਹੜੀ ਗੁਣਵੱਤਾ ਇਸ ਨੇ ਦਿਖਾਈ ਹੈ, ਸ਼ਖਸ ਨੇ ਜਿਹੜੀ ਗੁਣਵੱਤਾ ਦੀ ਇਸ ਦੀ ਦੂਰੋਂ ਸਾਨੂੰ ਨਜ਼ਰ ਆਉਂਦੀ ਹੈ ਉਹ ਅਸਲ ਦੇ ਵਿੱਚ ਇਸ ਦੇ ਵਿੱਚ ਹੈ ਵੀ ਨਹੀਂ। ਬਹੁਤ ਸਾਰੇ ਲੋਕ ਆਉਂਦੇ ਨੇ ਤੁਹਾਡੇ ਪਾਸ, ਤੁਹਾਡੇ ਨਾਲ ਮਿਲਦੇ ਨੇ, ਬੈਠਦੇ ਨੇ, ਜਦੋਂ ਗੱਲ ਕਰਦੇ ਨੇ ਤਾਂ ਫਿਰ ਲੱਗ ਜਾਂਦਾ ਪਤਾ ਕਿ ਵੀ ਇਹ ਤਾਂ ਇੰਨੀ ਕੁ ਹੀ ਅਕਲ ਦਾ ਮਾਲਕ ਹੈ ਜਾਂ ਤਾਂ ਇਹ ਤਾਂ ਇੰਨੀ ਹੀ ਦਿਆਨਤਦਾਰੀ ਦਾ ਮਾਲਕ ਹੈ। ਸੋ ਉਹਨਾਂ ਹੀ ਲੋਕਾਂ ਦੇ ਨਾਲ ਬਹੁਤ ਦੇਰ ਲੋਕ ਜੁੜਦੇ ਨੇ ਜਿਨ੍ਹਾਂ ਦੇ ਵਿੱਚ ਐਕਚੁਅਲ ਕੁਆਲਿਟੀ ਜਿਹੜੇ ਪ੍ਰੋਜੈਸ ਕਰਦੇ ਨੇ, ਜਿਨ੍ਹਾਂ ਦੇ ਵਿੱਚ ਗੁਣਵੱਤਾ, ਜਿਨ੍ਹਾਂ ਦੇ ਵਿੱਚ ਇੱਕ ਵਧੀਆ ਗੁਣ ਹੁੰਦੇ ਨੇ, ਉਹ ਹੀ ਲੋਕ ਲੰਬੀ ਦੇਰ ਤੱਕ ਆਪਣੇ ਮਿੱਤਰਾਂ ਨੂੰ, ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖ ਸਕਦੇ ਨੇ। ਸੋ ਇਟਸ ਨੋਟ ਇੰਪੋਰਟੈਂਟ ਕਿ ਤੁਸੀਂ ਬਾਹਰ ਆਪਣੀ ਕੁਆਲਿਟੀ ਕਿੱਦਾਂ ਦੀ ਸ਼ੋਅ ਕਰਦੇ ਹੋ, ਇਟਸ ਇੰਪੋਰਟੈਂਟ ਤੁਹਾਡੇ ਅੰਦਰ ਕੁਆਲਿਟੀ ਕਿਸ ਤਰ੍ਹਾਂ ਦੀ ਹੈ, ਉਹ ਜ਼ਿਆਦਾ ਮਹੱਤਵਪੂਰਨ ਹੈ। ਸੋ ਇਸ ਦੇ ਨਾਲ ਹੀ ਅਸੀਂ ਉਹਨਾਂ ਵੱਲੋਂ ਭੇਜੀ ਇਸ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ ਸਾਡੇ ਸਾਰੇ ਹੀ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਅਤੇ ਨਾਲ ਦੀ ਨਾਲ ਹੋਮ ਲਾਈਫ ਸਿਲਵਰ ਸਿਟੀ ਦੀ ਜੋ ਕਿ 5-star ਬ੍ਰੋਕਰੇਜ ਹੈ ਅਤੇ ਸਾਰੇ ਹੀ ਐਸੋਸੀਏਟਸ ਨੂੰ ਅੱਜ ਦਾ ਇਹ ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ ਹਾਂ। ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ, ਪ੍ਰੋਗਰਾਮ ਖਬਰਸਾਰ 'ਚ ਸਾਡਾ ਪੰਜਾਬੀ ਪੋਸਟ ਦਾ ਅਖਬਾਰ, ਪੰਜਾਬੀ ਪੋਸਟ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ ਜਿਹੜਾ ਕਿ ਹੁਣ ਸਿਰਫ ਸ਼ੁੱਕਰਵਾਰ ਨੂੰ ਛਪ ਕੇ ਤੁਹਾਡੇ ਤੱਕ ਪਹੁੰਚਦਾ ਹੈ ਅਤੇ ਇਸ ਨੂੰ ਅਸੀਂ ਇੰਟਰਨੈਟ ਦੇ ਉੱਤੇ ਹਰ ਰੋਜ਼ ਈ ਪੇਪਰ ਦੇ ਵਜੋਂ ਪਾਉਂਦੇ ਹਾਂ ਅਤੇ ਨਾਲ ਦੀ ਨਾਲ ਸਾਡੀ ਵੈਬਸਾਈਟ ਹੈ ਜਿਹੜੀ ਉਹ ਵੀ ਅਪਡੇਟ ਕੀਤੀ ਜਾਂਦੀ ਹੈ, ਉਸ ਦੇ ਉੱਤੇ ਵੀ ਤੁਸੀਂ ਨਜ਼ਰ ਜ਼ਰੂਰ ਮਾਰਦੇ ਰਹਿਣਾ ਅਤੇ ਫੇਸਬੁੱਕ ਵੀ ਜਿਹੜਾ ਸਾਡਾ ਪੰਜਾਬੀ ਪੋਸਟ ਦਾ ਉਸ ਨੂੰ ਵੀ ਤੁਸੀਂ ਲਾਈਕ ਕਲਿੱਕ ਕਰ ਸਕਦੇ ਹੋ। ਤੁਹਾਡੇ ਦੋ ਸੈਗਮੈਂਟਸ ਤੋਂ ਬਾਅਦ ਤੀਜਾ ਸੈਗਮੈਂਟ ਸਾਡਾ ਆਉਂਦਾ ਹੈ ਸਪੋਰਟਸ ਦਾ ਅਤੇ ਸਪੋਰਟਸ ਦੇ ਨਾਲ ਕਰੋਨਾ ਵਾਇਰਸ ਦੇ ਲੇਟੈਸਟ ਨੰਬਰਸ ਨੇ ਜੋ ਉਹਨਾਂ ਦਾ। ਸੋ ਮੇਰੇ ਨਾਲ ਗੁਰਪ੍ਰੀਤ ਪੁਰਬਾ ਜੀ ਇਸ ਸਮੇਂ ਜੁੜ ਚੁੱਕੇ ਨੇ ਔਰ ਇਹਨਾਂ ਦੇ ਉੱਤੇ ਨਜ਼ਰ ਮਾਰਨਗੇ। ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਵੀਕਐਂਡ ਜਿਹੜਾ ਜੀ ਵਧੀਆ ਰਿਹਾ ਹੋਏਗਾ। ਮੌਸਮ ਜਿੱਦਾਂ ਦਾ ਦੱਸਿਆ ਗਿਆ ਸੀ ਵੈਸੇ ਉਦਾਂ ਦਾ ਪੂਰੀ ਤਰ੍ਹਾਂ ਨਹੀਂ ਰਿਹਾ, ਪਰ ਕੱਲ ਦਾ ਦਿਨ ਬਹੁਤ ਵਧੀਆ ਸੀਗਾ ਜੀ, ਧੁੱਪ ਬਹੁਤ ਵਧੀਆ ਸੀ ਔਰ ਤੁਸੀਂ ਮੈਂ ਦੇਖਿਆ ਨੇਚਰ ਦੇ ਵੀ ਥੋੜਾ ਜਿਹਾ ਨੇੜੇ ਸੀਗੇ ਵੀਕਐਂਡ ਤੇ ਚੰਗੀ ਪੋਸਟ ਪਾਈ ਸੀ।
ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਉਹਦੇ 'ਚ ਆਵਾਜ਼ ਸੀਗੀ ਭਾਰੀ ਜੀ, ਜਿਹੜਾ ਮੈਂ ਕੁਐਸਚਨ ਪੁੱਛਿਆ ਸੀਗਾ ਉਹ ਤੁਹਾਨੂੰ ਪਤਾ ਕਿਹਦੀ ਆਵਾਜ਼ ਕਿਹੜੇ ਜਾਨਵਰ ਦੀ ਆ?
ਨਹੀਂ ਭਾਜੀ, ਮੈਂ ਤਾਂ ਹੀ ਤਾਂ ਮੈਂ ਕਿਹਾ ਚਲੋ ਮੈਂ ਹੁਣ ਤੁਹਾਡੇ ਤੋਂ ਪੁੱਛ ਹੀ ਲੈਣਾ।
ਉਹ ਕਾਟੋ ਦੀ ਆਵਾਜ਼ ਹੈ।
ਅੱਛਾ,
ਕਾਟੋ ਕਦੇ ਬੋਲਦੀ ਸੁਣੀ ਹੈ?
ਕੱਲ ਹੀ ਸੁਣੀ ਹੈ ਜੀ।
ਮੈਂ ਵੀ ਹੈਰਾਨ ਸੀਗਾ ਵੀ ਕਾਟੋ ਨੂੰ ਇੰਨੀ ਦੇਰ ਦੀ ਆਪਾਂ ਭੱਜੇ ਨੱਠੇ ਫਿਰਦੇ ਹਾਂ ਪਰ ਕਦੇ ਰੌਲਾ ਪਾਉਂਦੇ ਹਾਂ ਨਹੀਂ ਦੇਖਿਆ ਗਾ, ਤੇ ਇਹ ਕਾਟੋ ਰੌਲਾ ਪਾਉਂਦੀ ਦੇਖੀ ਮੈਂ ਤੇ ਉਹਦੀ ਫਿਰ ਮੈਂ ਵੀਡੀਓ ਬਣਾਈ। ਮੇਰਾ ਨਹੀਂ ਖਿਆਲ ਸਾਡੇ 'ਚ ਬਹੁਤੇ ਲੋਕਾਂ ਨੇ ਕਦੇ ਕਾਟੋ ਦੀ ਆਵਾਜ਼ ਸੁਣੀ ਹੋਣੀ ਆ।
ਭਾਜੀ ਅੱਗੇ ਆਪਣੀ ਸ਼ੋਰ ਸ਼ਰਾਬੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਹੀ ਦੌੜੀ ਇੰਨੀ ਸੀ ਲੋਕਾਂ ਦੇ ਕੋਲ, ਮੈਨੂੰ ਲੱਗਦਾ ਟਾਈਮ ਹੀ ਹੁਣ ਮਿਲਿਆ ਤੇ ਹੁਣ ਆਵਾਜ਼ਾਂ ਸਾਰੀਆਂ ਸੁਣਨ ਨੂੰ ਮਿਲ ਰਹੀਆਂ ਨੇ।
ਅੱਛਾ, ਮੇਰੇ ਕੋਲ ਸੁਰ ਤਾਂ ਕਾਲ ਕਰਕੇ ਦੱਸੀ ਕਦੇ ਕਾਟੋ ਦੀ ਆਵਾਜ਼ ਸੁਣੀ ਉਹਨਾਂ ਨੇ ਕਿ ਕਾਟੋ ਕਿੱਦਾਂ ਬੋਲਦੀ ਹੈ, ਤੇ ਜ਼ਰੂਰ ਮੇਰੇ ਨਾਲ ਉਹ ਸ਼ੇਅਰ ਕਰੇ
ਕਿ ਕਾਟੋ ਕਿੱਦਾਂ ਬੋਲਦੀ ਹੈ, ਕਦੇ ਉਹਨਾਂ ਨੇ ਸੁਣਿਆ ਹੋਵੇ ਇਹ ਆਵਾਜ਼। ਸੋ ਮੈਂ ਵੀਕਐਂਡ ਦੇ ਉੱਤੇ ਇਹ ਦੇਖੀ ਗੌ ਦੇ ਨਾਲ ਵੀ ਇਹ ਕਿਹੜਾ ਪੰਛੀ ਹੈ, ਕੋਈ ਜਾਨਵਰ ਹੈ, ਕੋਈ ਬੈਠਾ। ਜਦੋਂ ਕੋਈ ਬੋਲਦੀ ਹੈ ਕਾਟੋ, ਫਿਰ ਉਹ ਪੂੰਛ ਵੀ ਚੱਕਦੀ ਤਾਂ ਉਹਨੂੰ, ਅਤੇ ਉਹ ਐਂ ਲੱਗਦਾ ਜਿਵੇਂ ਕੋਈ ਪੰਛੀ ਬੈਠਾ ਹੁੰਦਾ ਦਰਖਤ ਦੇ ਉੱਤੇ। ਅਤੇ ਉਹ ਮੈਂ ਰਿਕਾਰਡ ਕਰਕੇ ਪਾਈ, ਅਤੇ ਪਰ ਕਿਸੇ ਨੂੰ ਨਹੀਂ ਉਹ ਪਤਾ ਲੱਗਿਆ ਕਿ ਇਹ ਕਾਟੋ ਦੀ ਆਵਾਜ਼ ਹੈ। ਅਤੇ ਉਹਦੇ 'ਚ ਸਾਡੇ ਸੋਢੀ ਨਾਗਰਾ ਜੀ ਨੇ ਮਖੌਲ ਕੀਤਾ ਸੀਗਾ ਇੱਕ, ਕਿ ਮਗਰ ਲੱਗ ਬੋਲਾ ਹੈ ਇਹ। ਸੋ ਅਗਰ ਕਿਸੇ ਸੋਚਦੇ ਸਾਡੇ ਨੇ ਕਾਟੋ ਦੀ ਆਵਾਜ਼ ਕਦੇ ਸੁਣੀ ਹੈ, ਤਾਂ ਜ਼ਰੂਰ ਸਾਨੂੰ ਦੱਸੇ ਕਿ ਯੈਸ, ਉਹਨਾਂ ਨੂੰ ਕਾਟੋ ਦੀ ਆਵਾਜ਼ ਦਾ ਪਤਾ ਕਿ ਕਾਟੋ ਇੱਦਾਂ ਬੋਲਦੀ ਹੁੰਦੀ ਹੈ। 416-620-1717 ਸਟੂਡੀਓ ਨੰਬਰ ਹੈ, 416-620-1778 'ਤੇ ਤੁਸੀਂ ਕਾਲ ਕਰਨੀ ਹੈ। ਪਹਿਲੀ ਕਾਲ ਅਸੀਂ ਲੈਂਦੇ ਹਾਂ ਉਹਨੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਉਹ ਟਿਕ 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 ਕਰਕੇ ਬੋਲਦੀ ਹੁੰਦੀ ਹੈ ਜੀ। ਹਾਂਜੀ, ਉਹ ਕਿਉਂਕਿ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਉੱਥੇ ਪੰਜਾਬ ਵਿੱਚ, ਤੇ ਜਿਹੜੀਆਂ ਥੰਬਸ ਅਪ ਵਗੈਰਾ ਦੀਆਂ ਹੁੰਦੀਆਂ ਸੀ ਨਾ ਕੈਪ, ਉਹਨਾਂ ਦੇ ਨਾਲ ਰਬੜ ਪਾ ਕੇ ਜਦੋਂ ਉਹਨਾਂ ਨੂੰ 5-7 ਨੂੰ ਪਾ ਕੇ ਛੱਡੀ ਤੇ ਉਹ ਟਿਕ 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 ਕਰਕੇ ਆਵਾਜ਼ ਉਹਦੀ ਕੱਢਦੇ ਹੁੰਦੇ ਸੀ।
ਅੱਛਾ,
ਹਾਂਜੀ,
ਠੀਕ ਠੀਕ ਠੀਕ। ਜਿਹੜੀ ਛੋਟੀ ਕਾਟੋ ਗਲਹਿਰੀ ਜਿਹੜੀ ਜਿਹੜੀ ਧਾਰੀਆਂ ਜੀ ਵਾਲੀ ਹੁੰਦੀ ਹੈ, ਉਹਦੀ ਆਵਾਜ਼ ਥੋੜੀ ਪਤਲੀ ਹੁੰਦੀ ਹੈ। ਤੇ ਆਪਣੇ ਇੱਥੇ ਥੋੜੀਆਂ ਮੋਟੀਆਂ ਕਾਟੋਆਂ ਨੇ, ਕਾਲੀਆਂ ਤੇ ਦੂਜੀਆਂ ਹੋਰ, ਹਨਾ, ਉਹ ਥੋੜੇ ਭਾਰਾ ਬੋਲਦੀਆਂ ਨੇ। ਇਹ ਜਿਹੜੀ ਆਵਾਜ਼ ਦੀ ਗੱਲ ਕਰਦੇ ਆ ਗੁਰਪ੍ਰੀਤ ਪੁਰਭਾ ਜੀ, ਇਹ ਇਹ ਮੋਟੀ ਕਾਟੋ ਦੀ ਸੀਗੀ, ਭਾਰੀ।
ਹਾਂਜੀ, ਮੈਂ ਸੁਣੀ ਆ ਇੱਥੇ ਉਹ ਪਿੱਛੇ ਸਾਡੇ ਫੈਂਸ ਦੇ ਉੱਤੋਂ ਵੀ ਉਹ ਲੰਘ ਕੇ ਜਾਂਦੀਆਂ, ਉਹ ਬੋਲਦੀਆਂ ਨੇ ਕਈ ਵਾਰੀ ਆਪਸੇ ਚ ਲੜਦੀਆਂ ਵੀ ਆ।
ਆਹਾ,
ਹਾਂਜੀ, ਠੀਕ ਹੈ ਜੀ,
ਥੈਂਕ ਯੂ,
ਓਕੇ ਜੀ।
ਹਾਂਜੀ ਗੁਰਪ੍ਰੀਤ ਜੀ, ਸੋ ਐਟ ਲੀਸਟ ਵੀ ਹੈਵ ਵਨ ਲਿਸਟਨਰ ਜਿਨ੍ਹਾਂ ਨੇ ਕਾਟੋ ਦੀ ਆਵਾਜ਼ ਪਹਿਲਾਂ ਸੁਣੀ ਸੀਗੀ।
ਜੀ ਬਿਲਕੁਲ, ਉਹਨਾਂ ਨਾਲ ਲਾਈਟਰ ਨੋਟ ਤੁਸੀਂ ਕਿਹਾ ਜਿਹੜੀ
ਕਾਟੋ, ਕਹਿੰਦੇ ਕਾਟੋ ਵਾਂਗੂ ਲੜਦੀ ਹੈ, ਤੇ ਕਾਟੋ ਕਲੇਸ਼ ਇੱਥੋਂ ਤਾਂ ਨੀ ਸ਼ੁਰੂ ਹੋਇਆ, ਕਾਟੋ ਕਲੇਸ਼ ਪਾਇਆ ਵਾ
ਪਤਾ ਨੀ ਭਾਜੀ। ਹੁਣ ਕਈ ਤੁਹਾਨੂੰ ਕਾਲਾਂ ਬਾਅਦ ਚ ਵੀ ਆਉਣਗੀਆਂ ਪ੍ਰਾਈਵੇਟ ਮੈਸੇਜ ਤੇ ਕਾਟੋ ਕਲੇਸ਼ ਵਾਲੀਆਂ ਆਉਣਗੀਆਂ, ਵੈਸੇ ਤਾਂ ਥੋੜੀਆਂ ਜਿਹੜੀਆਂ ਆਨ ਏਅਰ ਹੋਣਗੀਆਂ ਉਹ ਵਧੀਆ ਹੀ ਆਉਣਗੀਆਂ,
ਕਾਟੋ ਕਲੇਸ਼ ਮੇਰੇ ਨਾਲ ਵੀ ਪਊਗਾ।
ਜੀ ਬਿਲਕੁਲ, ਔਰ ਤੁਸੀਂ ਜਿਹੜੀ ਗੱਲ ਕੀਤੀ ਹੈ ਕਹਿੰਦੇ ਵੀ ਜਿਹੜੀ ਇਹ ਮੋਟੀ ਆਵਾਜ਼ ਕੱਢਦੀ ਸੀ ਭਾਜੀ, ਕੰਮ ਉਹਦੇ ਕੋਲੇ ਵੀ ਹੈਨੀ ਖਾਣ ਨੂੰ, ਹੁਣ ਵੀ ਨੀ ਮਿਲ ਰਿਹਾ, ਆਵਾਜ਼ ਹੀ ਮੋਟੀ ਕੱਢ ਰਹੀ ਹੈ ਵਿਚਾਰੀ।
ਨਹੀਂ, ਉਹਨਾਂ ਨੂੰ ਖਾਣ ਨੂੰ ਵਧੀਆ ਮਿਲ ਰਿਹਾ ਵਾ, ਪੰਛੀਆਂ ਨੂੰ ਵਧੀਆ ਖਾਣ ਨੂੰ ਮਿਲ ਰਿਹਾ ਵਾ, ਪੰਛੀ ਇੰਜੋਏ ਕਰਦੇ ਇਸ ਸਮੇਂ ਲਾਈਫ ਆਪਣੀ,
ਸਾਫ ਖਾਣ ਨੂੰ ਮਿਲ ਰਿਹਾ ਜੀ ਵਧੀਆ, ਤਾਂ ਮੈਨੂੰ ਪਤਾ ਨੀ ਕਿਉਂਕਿ ਜੇ ਉਹ ਵੀ ਆਪਣੇ ਵਰਗੇ ਹੋਏ ਹੋਏ ਉਹ ਵੀ ਫਿਰ ਉਹਨਾਂ ਨੂੰ ਵੀ ਬਰਗਰ ਬੁਰਗਰ ਨਹੀਂ ਮਿਲ ਰਹੇ ਅੱਜ ਕੱਲ੍ਹ।
ਠੀਕ ਹੈ
ਭਾਜੀ, ਸਪੋਰਟਸ ਤੋਂ ਸ਼ੁਰੂ ਕਰਦੇ ਹਾਂ ਜੀ। ਪਹਿਲਾਂ ਤਾਂ ਪੋਜ਼ਿਟਿਵ ਨਿਊਜ਼ ਸਪੋਰਟਸ ਦੇ ਵਿੱਚ ਇਹ ਆ ਭਾਜੀ, ਜਰਮਨੀ ਔਰ ਆਸਟ੍ਰੇਲੀਆ ਦੇ ਵਿੱਚ ਜਿਹੜੇ ਨੇ ਟੈਨਿਸ ਦੇ ਮੈਚਿਸ ਰਿਜ਼ਿਊਮ ਹੋਏ ਨੇ, ਔਰ ਉਹਦੇ ਵਿੱਚ ਲਾਈਵ ਜਿਹੜੇ ਨੇ ਇਹ ਮੈਚਿਸ ਦਿਖਾਏ ਗਏ ਨੇ। ਈਵਨ ਜਿਹੜੇ ਨੇ ਜੀ ਆਨਲਾਈਨ ਜਿਹੜੇ ਮੈਚਿਸ ਨੇ USA ਦੇ ਵਿੱਚ ਵੀ ਖੇਡੇ ਗਏ ਨੇ, ਤੇ ਜਰਮਨੀ ਦੇ ਸਪੋਰਟਸ ਮਿਨਿਸਟਰ ਨੇ ਇਹ ਵੀ ਕਿਹਾ ਕਿ ਉਹ ਜਿਹੜੀ ਸੋਕਰ ਸੀਜ਼ਨ ਹੈ ਜੀ ਉਹ ਵੀ ਰੀਸਟਾਰਟ ਕਰ ਦੇਣਗੇ ਇਸ ਮਹੀਨੇ, ਸੋ ਇਹ ਇੱਕ ਚੰਗੀ ਖਬਰ ਹੈ ਜੀ। ਪਰ ਦੂਸਰੇ ਪਾਸੇ ਸਵਿਮਿੰਗ ਦੀ ਜਿਹੜੀ ਵਰਲਡ ਚੈਂਪੀਅਨਸ਼ਿਪ ਸੀਗੀ ਜਿਹੜੀ 2021 ਦੇ ਵਿੱਚ ਹੋਣੀ ਸੀਗੀ, ਉਹ 2022 ਦੇ ਵਿੱਚ ਮਈ ਦੇ ਵਿੱਚ ਮੂਵ ਕਰ ਦਿੱਤੀ ਗਈ ਹੈ। ਸੋ ਰਲਮਾ ਮੁਲਮਾ ਜਿਹੜਾ ਹੈ ਜੀ ਐਕਸਪੀਰੀਅੰਸ ਹੋਇਆ ਹੈ, ਪਰ ਉਹਦਾ ਰੀਜ਼ਨ ਇਹ ਹੈ ਕਿਉਂਕਿ ਇਸ ਸਾਲ ਵਾਲੀਆਂ ਜਿਹੜੀਆਂ ਗੇਮਾਂ ਪੋਸਟਪੋਨ ਹੋ ਕੇ ਅਗਲੇ ਸਾਲ ਤੇ ਗਈਆਂ ਨੇ, ਸੋ ਇਸ ਕਰਕੇ ਅਗਲੇ ਸਾਲ ਬਹੁਤੀਆਂ ਜ਼ਿਆਦਾ ਕਰਾਊਡਡ ਨਾ ਹੋ ਜਾਣ, ਇਨ ਅ ਸੈਂਸ ਕਿ ਵੀ ਬਹੁਤ ਇਕੱਠੀਆਂ ਮੈਚਿਸ ਹੋ ਜਾਣਗੇ ਉਹ ਵੀ ਕਰਾਉਣੇ ਔਖੇ ਹੋ ਜਾਣਗੇ, ਇਸ ਲਈ ਜਿਹੜੀ ਹੈ ਜੀ ਇਹ 2022 ਦੇ ਵਿੱਚ ਪੋਸਟਪੋਨ ਕੀਤੀ ਗਈ ਹੈ। ਪਰ ਜੇਕਰ ਹਿਸਟਰੀ ਦੀ ਗੱਲ ਕਰੀਏ ਅੱਜ ਦੇ ਦਿਨ, ਤਾਂ 1929 ਦੇ ਵਿੱਚ ਲੂ ਗੈਰਿੰਗ ਜਿਹੜੇ ਸੀਗੇ ਜੀ ਉਹਨਾਂ ਨੇ 3 ਕੰਜ਼ੈਕਟਿਵ ਹੋਮ ਰਨਸ ਹਿੱਟ ਕੀਤੇ ਸੀ, ਔਰ ਯੈਂਕੀਜ਼ ਨੇ ਜਿਹੜਾ ਹੈ ਜੀ ਡਿਟਰੋਇਟ ਟਾਈਗਰਸ ਨੂੰ 11-9 ਦੇ ਨਾਲ ਹਰਾਇਆ ਸੀ। ਸੋਰੀ, 1949 ਦੇ ਵਿੱਚ ਭਾਜੀ ਚੋਰੀਨੋ ਦਾ ਜਿਹੜਾ ਸੀਗੀ ਜੀ ਇਹ ਸੋਕਰ ਦੀ ਟੀਮ ਸੀਗੀ ਇਟਲੀ ਦੀ, ਉਹਨਾਂ ਦਾ ਪਲੇਨ ਕ੍ਰੈਸ਼ ਹੋਇਆ ਸੀ, ਉਹਦੇ ਵਿੱਚ 31 ਦੇ 31 ਜਿਹੜੇ ਪਲੇਅਰ ਸੀ ਉਹਨਾਂ ਦੀ ਡੈਥ ਹੋਈ ਸੀ, ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੀ ਰਾਈਵਲ ਟੀਮ ਸੀਗੀ ਜੀ ਉਹਨਾਂ ਨੇ ਇਹ ਰਿਕੁਐਸਟ ਕੀਤੀ ਸੀ ਕਿ ਜਿਹੜਾ ਟਾਈਟਲ ਹੈ ਉਹ ਟੋਰੀਨੋ ਦੀ ਟੀਮ ਨੂੰ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਸਾਰੇ ਪਲੇਅਰ ਦੀ ਡੈਥ ਹੋ ਗਈ ਹੈ। ਸੋ ਇਹ ਉਹਨਾਂ ਦੀ ਗੱਲ ਮੰਨ ਕੇ ਜਿਹੜਾ ਹੈ ਜੀ ਉਹਨਾਂ ਨੂੰ ਜਿਹੜਾ ਹੈ ਅਵਾਰਡ ਟਾਈਟਲ 1949 ਦੇ ਵਿੱਚ ਅੱਜ ਦੇ ਦਿਨ ਜਿਹੜਾ ਹੈ ਜੀ ਦਿੱਤਾ ਗਿਆ ਸੀਗਾ ਕਿ ਇਹ ਟੀਮ ਜਿਹੜੀ ਹੈ ਜੀ ਚੈਂਪੀਅਨ ਹੈ। ਔਰ 1969 ਦੇ ਵਿੱਚ ਸਟੈਨਲੇ ਕੱਪ ਫਾਈਨਲ ਦੇ ਵਿੱਚ ਮੌਂਟਰੀਅਲ ਨੇ ਜਿਹੜਾ ਹੈ ਜੀ ਸੈਂਟ ਲੂਇਸ ਨੂੰ ਹਰਾਇਆ ਸੀ, ਔਰ 2013 ਦੇ ਵਿੱਚ ਮੇਵੈਦਰ ਜੂਨੀਅਰ ਉਹਨਾਂ ਨੇ ਜਿਹੜਾ ਹੈ ਜੀ ਰੋਬਰਟ ਗੁਵੇਰੋ ਨੂੰ ਹਰਾ ਕੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਵਾਲਟਰ ਵੇਟ ਟਾਈਟਲ ਜਿਹੜਾ ਜੀ ਉਹ ਰਿਟੇਨ ਕੀਤਾ ਸੀ। ਲਾਸਟ ਬਟ ਨਾਟ ਦਾ ਲੀਸਟ 2015 ਦੇ ਵਿੱਚ ਸਟੂਅਰਟ ਬੇਂਗਹੈਮ ਜਿਹੜੇ ਨੇ ਜੀ ਉਹਨਾਂ ਨੇ 2015 ਦੀ ਵਰਲਡ ਸਨੂਕਰ ਚੈਂਪੀਅਨਸ਼ਿਪ ਜਿਹੜੀ ਹੈ ਜੀ ਅੱਜ ਦੇ ਦਿਨ ਜਿੱਤੀ ਸੀ
ਜੀ।
ਔਰ ਜੇਕਰ ਆਪਾਂ ਕੋਰੋਨਾ ਵਾਇਰਸ ਦੀ ਗੱਲ ਕਰਦੇ ਹਾਂ ਜੀ, ਰਿਫਰੈਸ਼ ਕਰਕੇ ਨੰਬਰਸ ਜਿਹੜੇ ਨੇ ਉਹ ਵੀਕਐਂਡ ਤੇ, ਵੈਸੇ ਕੈਨੇਡਾ ਵਾਸਤੇ ਨੰਬਰਸ ਜਿਹੜੇ ਨੇ ਭਾਜੀ ਉਹ ਵਧੇ ਨੇ, ਪਰ ਜੇਕਰ ਓਵਰਆਲ ਗੱਲ ਕਰੀਏ ਤਾਂ ਜਿਹੜੇ ਆਪਾਂ ਨੰਬਰਸ ਦੀ ਗੱਲ ਕਰਦੇ ਹੁੰਦੇ ਸੀ ਕਿ ਹਰ ਰੋਜ਼ ਲੱਖ ਵੱਧਦੇ ਸੀ ਫਿਰ 80,000 ਵੱਧਦੇ ਸੀ, ਉਹ ਜਿਹੜਾ ਹੈ ਜੀ ਨੰਬਰ ਹੁਣ ਘਟਣਾ ਸ਼ੁਰੂ ਹੋ ਗਿਆ। ਸੋ ਓਵਰਆਲ ਬੇਸ਼ੱਕ ਆਪਾਂ 3.5 million ਤੋਂ ਉੱਤੇ ਪਹੁੰਚ ਚੁੱਕੇ ਹਾਂ। ਸੋ 35,85,711 ਕੇਸ ਹੋ ਚੁੱਕੇ ਨੇ, 2,48,780 ਜਿਹੜੀਆਂ ਡੈਥ ਵੀ ਹੋ ਚੁੱਕੀਆਂ ਨੇ, ਔਰ ਜਿਹੜੀ ਰਿਕਵਰੀ ਹੈ 11,62,095 ਜਿਹੜੀ ਕਿ 1 million ਦੇ ਉੱਤੇ ਰਿਕਵਰੀ ਵੀ ਹੋ ਚੁੱਕੀ ਹੈ। ਜਿਹੜੇ ਕਲੋਜ਼ਡ ਕੇਸਿਸ ਨੇ ਉਹਦੇ ਵਿੱਚ 11,62,095 ਜਿਹੜੀ ਰਿਕਵਰੀ ਹੋਈ ਹੈ 82% ਹੈ, ਔਰ 2,48,780 ਜਿਹੜੀ ਹੈ ਜੀ ਡੈਥ ਹੋਈ ਹੈ 18%। ਆਈ ਐਮ ਟਾਕਿੰਗ ਅਬਾਊਟ ਓਨਲੀ ਕਲੋਜ਼ਡ ਕੇਸਿਸ। ਜਿਹੜੇ ਐਕਟਿਵ ਕੇਸਿਸ ਨੇ ਉਹਦੇ ਵਿੱਚ 21,74,836 ਜਿਹੜੇ ਨੇ ਜੀ ਕਰੰਟਲੀ ਐਕਟਿਵ ਕੇਸਿਸ ਨੇ, 21,24,787 ਇਹ ਚੋਂ ਵੈਰੀ ਮਾਇਲਡ ਕੰਡੀਸ਼ਨ ਨੇ, ਸੋ 98% ਇਨ ਮਾਇਲਡ ਕੰਡੀਸ਼ਨ, ਔਰ 50,049 ਲੋਕ ਨੇ ਜਿਹੜੇ 2% ਉਹ ਸੀਰੀਅਸ ਔਰ ਕ੍ਰਿਟੀਕਲ ਨੇ। ਔਰ ਜੇਕਰ ਆਪਾਂ ਕੈਨੇਡਾ ਦੀ ਗੱਲ ਕਰਦੇ ਭਾਜੀ, ਵੀਕਐਂਡ ਤੇ ਮੈਨੂੰ ਲੱਗਦਾ ਸਭ ਤੋਂ ਉੱਪਰ ਜਿਹੜਾ ਆਪਣਾ ਨੰਬਰ ਗਿਆ ਜੀ 2,760 ਜਿਹੜੇ ਨਵੇਂ ਕੇਸਿਸ ਹੋਏ ਨੇ, ਪਰ ਡੈਥ ਜਿਹੜੀ ਹੈ ਜੀ 116 ਹੋਈ ਹੈ, ਔਰ ਉਸ ਦੇ ਨਾਲ
ਰੀਜ਼ਨ ਕੀ ਵੀਕਐਂਡ ਦੇ ਉੱਤੇ ਇਹਨੇ ਨੰਬਰ ਅਪ ਗਏ ਨੇ
ਭਾਜੀ? ਇਹਦਾ ਰੀਜ਼ਨ ਮੈਨੂੰ
ਰੀਜ਼ਨ ਇਹ ਹੈ ਕਿ ਆਪਣੇ ਕਿਊਬੈਕ ਦੇ ਵਿੱਚ ਪਿਛਲੇ ਦਿਨੀ ਕੁਛ ਜਿਹੜੇ ਟੈਸਟ ਕੀਤੇ ਗਏ ਸਨ ਉਹ ਉਹਨਾਂ ਨੇ ਰਿਪੋਰਟ ਨਹੀਂ ਕੀਤੇ ਸੀਗੇ, ਸੋ ਵੀਕਐਂਡ ਦੇ ਉੱਤੇ ਇਹਨਾਂ ਨੇ ਰਿਪੋਰਟ ਕੀਤੇ। ਸੋ ਕੱਲ੍ਹ ਕਿਊਬੈਕ ਦੇ ਵਿੱਚ ਜਿਹੜੇ ਨੰਬਰਸ ਨੇ ਉਹ ਸਭ ਤੋਂ ਹਾਈਐਸਟ ਜ਼ਿਆਦਾ ਕਰੋਨਾ ਵਾਇਰਸ ਸ਼ੁਰੂ ਹੋਇਆ ਉਦੋਂ ਸਾਹਮਣੇ ਆਇਆ। ਉਹਦਾ ਰੀਜ਼ਨ ਇਹ ਸੀਗਾ ਕਿ ਵੀਕਐਂਡ ਵਾਲੇ ਉੱਦਾਂ 892 ਸੀਗਾ ਟੋਟਲ ਕਿਊਬੈਕ ਦੇ ਵਿੱਚ, ਪਰ 1,000 ਦੇ ਕਰੀਬ ਆ ਜਿਹੜੇ ਪਿਛਲੇ ਨੰਬਰਸ ਨੇ ਉਹਨਾਂ ਨੇ ਐਡ ਅਪ ਨਹੀਂ ਕੀਤੇ ਸੀਗੇ, ਉਹਦੇ ਕਰਕੇ ਫਿਰ ਕਿਊਬੈਕ ਦਾ ਨੰਬਰ ਇਸ ਸਮੇਂ, ਕਿਊਬੈਕ ਵੈਸੇ ਹੀ ਜਿੰਨਾ 36-37,000 ਦੇ ਉੱਤੇ ਹੈਗਾ ਆ, ਅਤੇ ਉਸ ਤੋਂ ਬਾਅਦ ਫਿਰ ਅੰਟਾਰੀਓ ਦਾ ਨੰਬਰ ਆਉਂਦਾ ਆ, ਅਤੇ ਬਾਕੀ ਫਿਰ ਸਟੇਟਾਂ ਦੇ ਬਾਅਦ 'ਚ ਹੁਣ ਬ੍ਰਿਟਿਸ਼ ਕੋਲੰਬੀਆ ਇਹਦੇ ਕੰਪੈਰੇਟਿਵਲੀ ਦੇਖ ਰਿਹਾ 2,500 ਦੇ ਉੱਤੇ ਆ, ਅਲਬਰਟਾ ਅਤੇ ਹੋਰ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਨੰਬਰ ਬਹੁਤ ਥੋੜ੍ਹੇ ਨੇ, ਪਰ ਕਿਊਬੈਕ ਦੇ ਵਿੱਚ ਇਸ ਸਮੇਂ ਇਹ ਰੁਕ ਨਹੀਂ ਰਿਹਾ ਹੈਗਾ। ਪਰ ਮੈਂ ਹੈਰਾਨ ਹਾਂ ਕਿ ਕਿਊਬੈਕ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਹੜੇ ਐਲੀਮੈਂਟਰੀ ਸਕੂਲਸ ਨੇ ਆਪਣੇ ਉਹ ਖੋਲ੍ਹਣ ਜਾ ਰਹੇ ਨੇ
ਜੀ। ਬਿਲਕੁਲ, ਔਰ ਇਸੇ ਤਰ੍ਹਾਂ ਜਿੱਦਾਂ ਕਿਊਬੈਕ ਕਰ ਰਿਹਾ ਜੀ, ਕਈ ਹੋਰ ਕੰਟਰੀਜ਼ ਔਰ ਕਈ ਹੋਰ ਸ਼ਹਿਰ ਵੀ ਕਰ ਰਹੇ ਨੇ ਵਰਲਡ ਵਾਈਡ, ਜਿਹੜਾ ਕਿ ਮੈਨੂੰ ਲੱਗਦਾ ਕਿ ਹੁਣ ਉਹਨਾਂ ਨੇ ਇਹ ਯਕੀਨੀ ਮੰਨ ਲਿਆ ਜੀ ਕਿ ਇਹ ਬੰਦ ਰਹੇ ਚਾਹੇ ਖੁੱਲ੍ਹਾ ਰਹੇ, ਇਹਦੇ ਨਾਲ ਜਿੰਨੀ ਦੇਰ ਆਪਣੇ ਆਪ 'ਤੇ ਆਪਾਂ ਕੰਟਰੋਲ ਨਹੀਂ ਕਰਦੇ ਐਜ਼ ਅ ਹਿਊਮਨ ਬੀਇੰਗਸ, ਆਪਾਂ ਉਹ ਕੰਟਰੋਲ ਨਹੀਂ ਦਿਖਾਉਂਦੇ, ਤਾਂ ਇਹ ਮੈਨੂੰ ਲੱਗਦਾ ਜੀ ਉਹਨਾਂ ਦਾ ਮੰਨਣਾ ਇਹ ਹੈ ਕਿ ਇਹ ਹੁਣ ਅਸੀਂ ਰੋਕਣਾ ਨਹੀਂ ਹੈ, ਅਤੇ ਕੰਮ ਅਤੇ ਸਕੂਲ ਅਤੇ ਸਾਰਾ ਕੁਛ ਇਕਾਨਮੀ ਕਿੰਨੀ ਦੇਰ ਤੱਕ ਰੋਕ ਕੇ ਰੱਖਾਂਗੇ। ਸੋ ਦੈਟ ਇਜ਼ ਦਾ ਰੀਜ਼ਨਿੰਗ ਜਿਹੜੀ ਹੈ ਪਿੱਛੋਂ ਆ ਰਹੀ ਹੈ ਜੀ, ਕਿਉਂਕਿ ਹੁਣ ਆਪਣੇ ਵੀ ਇੱਥੇ ਦੇਖੋ ਜਿਹੜੇ ਗਾਰਡਨ ਸੈਂਟਰਸ ਵਗੈਰਾ, ਕਰਬਸਾਈਡ ਪਿਕਅਪ ਵਾਸਤੇ ਜਾਂ ਲੈਂਡਸਕੇਪਿੰਗ ਕੰਪਨੀਜ਼ ਜਾਂ ਆਰੋਮੈਟਿਕ ਕਾਰ ਵਾਸ਼ਰਸ, ਉਹ ਵੀ ਅੱਜ ਤੋਂ ਖੁੱਲ੍ਹ ਜਾਣੇ ਨੇ, ਔਰ ਫਿਰ ਕਾਰ ਡੀਲਰਸ਼ਿਪ ਵੀ ਖੁੱਲ੍ਹ ਰਹੀਆਂ ਨੇ, ਔਰ ਵੀ ਆਰ ਟਾਕਿੰਗ ਅਬਾਊਟ ਗੋਲਫ ਕੋਰਸਿਸ ਜਿਹੜੇ ਨੇ ਉਹ ਵੀ ਓਪਨ ਹੋ ਜਾਣਗੇ ਛੇਤੀ ਹੀ। ਸੋ ਸਲੋਲੀ ਐਂਡ ਸਟੈਡੀਲੀ ਭਾਜੀ ਵਰਲਡ ਵਾਈਡ ਸਾਰੇ ਹੀ ਇਹ ਜਿਹੜਾ ਹੌਲੀ ਹੌਲੀ ਇਕਾਨਮੀ ਜਿਹੜੀ ਹੈ ਖੁੱਲ੍ਹਣੀ ਸ਼ੁਰੂ ਹੋ ਜਾਏਗੀ, ਪਰ ਮੈਨੂੰ ਨਹੀਂ ਲੱਗਦਾ ਆਪਾਂ ਕਦੇ ਵੀ ਉਸ ਲੈਵਲ ਤੇ ਪਹੁੰਚ ਸਕਾਂਗੇ ਜਿਹੜੇ ਅੱਜ ਤੋਂ ਪਹਿਲਾਂ ਆਪਾਂ ਸੀਗੇ, ਫਰਜ਼ ਕਰ ਲਓ 3 ਮਹੀਨੇ ਪਹਿਲਾਂ, ਔਰ ਇਟ ਵਿਲ ਬੀ ਵੈਰੀ ਵੈਰੀ ਟਫ ਈਵਨ ਜਦੋਂ ਸਾਰਾ ਕੁਛ ਠੀਕ ਵੀ ਹੋ ਗਿਆ। ਮੈਨੂੰ ਨਹੀਂ ਲੱਗਦਾ ਪਰਸਨਲੀ ਤੌਰ ਤੇ ਕਿ ਆਪਾਂ ਕਦੇ ਵੀ ਉਸ ਲੈਵਲ ਤੱਕ ਪਹੁੰਚ ਸਕਾਂਗੇ, ਇਕਾਨਮੀ ਵਾਈਜ਼ ਮੇ ਬੀ, ਪਰ ਵਰਲਡ ਲੈਵਲ ਤੇ ਜਿਹੜੀਆਂ ਸਪੋਰਟਸ ਐਕਟੀਵਿਟੀਜ਼ ਹੁੰਦੀਆਂ ਸੀ ਜਾਂ ਜਿਹੜੇ ਲੋਕ ਬਾਹਰ ਜਾਂਦੇ ਸੀ, ਜਿਹੜੇ ਥੋੜੇ ਜਿਹੇ ਕਮਜ਼ੋਰ ਦਿਲ ਵਾਲੇ ਨੇ ਮੇਰੇ ਵਰਗੇ, ਮੈਨੂੰ ਲੱਗਦਾ ਉਹ ਥੋੜੇ ਜਿਹੇ ਘੱਟ ਇਸ ਵਿੱਚ ਪਾਰਟੀਸਪੇਟ ਕਰਨਗੇ ਨੋ ਮੈਟਰ ਵਟ। ਤੇ ਬਾਕੀ ਜਿਹੜੀਆਂ ਕੰਪਨੀ ਨੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀਆਂ ਨੇ, ਕੁਛ ਨੂੰ ਫਾਇਦਾ ਹੋਣਾ ਤੇ ਕੁਛ ਨੂੰ ਨੁਕਸਾਨ ਹੋਣਾ, ਸਮ ਕੰਪਨੀਜ਼ ਵਿਲ ਟੋਟਲੀ ਇਵੈਪੋਰੇਟ ਕੰਪਲੀਟਲੀ ਔਰ ਡਿਮੋਲਿਸ਼ ਹੋ ਜਾਣਗੀਆਂ, ਔਰ ਕਈ ਵੱਡੀਆਂ ਕੰਪਨੀਆਂ ਉੱਭਰ ਕੇ ਸਾਹਮਣੇ ਆਉਣਗੀਆਂ ਜਿਹੜੀਆਂ ਇਸ ਚੀਜ਼ ਤੋਂ ਫਾਇਦਾ ਚੱਕ ਜਾਣਗੀਆਂ। ਫਾਇਦਾ ਇਨ ਅ ਸੈਂਸ ਕਿ ਉਹਨਾਂ ਨੂੰ ਪਤਾ ਹੈ ਕਿੱਦਾਂ ਅਸੀਂ ਆਪਣਾ ਬਿਜ਼ਨਸ ਚਲਾਉਣਾ ਹੈ ਜਾਂ ਇਸ ਦੇ ਰਿਲੇਟਡ ਕਿਹੜੇ ਕਿਹੜੇ ਬਿਜ਼ਨਸ ਖੁੱਲ੍ਹਣੇ ਨੇ। ਸੋ ਇਹ ਕਿਤੇ ਜਿੱਤ ਕਿਤੇ ਹਾਰ ਇਹ ਚੱਲਦਾ ਰਹਿਣਾ ਭਾਜੀ, ਔਰ ਆਪਾਂ ਨੂੰ ਕੰਸਨਟ੍ਰੇਟ ਕਰਨ ਦੀ ਲੋੜ ਹੈ ਸਾਰਿਆਂ ਨੂੰ ਐਜ਼ ਅ ਹਿਊਮਨ ਬੀਇੰਗ ਵੀ। ਅਸੀਂ ਜੇਕਰ ਅਸੀਂ ਆਪਣਾ ਆਪਦਾ ਹੀ ਬਚਾਅ ਕਰ ਲਈਏ ਭਾਜੀ, ਮੈਨੂੰ ਲੱਗਦਾ ਬਾਕੀਆਂ ਦਾ ਵੀ ਬਚਾਅ ਆਪਾਂ ਉਹਦੇ ਵਿੱਚ ਕਰ ਲਵਾਂਗੇ। ਸੋ ਟਰਾਈ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਿ ਆਪਣਾ ਆਪਣਾ ਬਣਦਾ ਯੋਗਦਾਨ ਇਹਦੇ ਵਿੱਚ ਪਾਉਣ, ਕਿਉਂਕਿ ਇਟ ਇਜ਼ ਇੰਪੋਰਟੈਂਟ ਕਿ ਅਸੀਂ ਇਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰੀਏ, ਇੱਕ ਦੂਜੇ ਨੂੰ ਬਲੇਮਬਾਜ਼ੀ ਤੋਂ ਬਾਹਰ ਨਿਕਲੀਏ, ਔਰ ਜਿੱਥੇ ਜੇਕਰ ਅਸੀਂ ਆਪਣਾ ਆਪ ਕੰਟਰੋਲ ਕਰ ਰਹੇ ਜੀ ਉਹਦੇ ਵਿੱਚ ਹੀ ਸਾਰਾ ਕੁਛ ਹੈ, ਦੈਨ ਵੀ ਵਿਲ ਬੀ ਏਬਲ ਟੂ ਸਟਾਪ ਇਟ ਫਰਦਰ, ਅਤੇ ਜਲਦੀ ਜਿਹੜਾ ਹੈ ਜੀ ਕਾਰੋਬਾਰ ਖੁੱਲ੍ਹ ਸਕਣਗੇ
ਜੀ। ਅੱਛਾ, ਬਹੁਤ ਸਾਰੇ ਸਾਡੇ ਸੋਤੇ ਵੀਕਐਂਡ ਦੇ ਉੱਤੇ ਮੇਰੇ ਦੋਸਤ ਮਿੱਤਰੋ ਕਾਲ ਕਰਕੇ ਪੰਜਾਬ ਦੀ ਗੱਲ ਕਰਦੇ ਰਹੇ ਕਿ ਪੰਜਾਬ ਦੇ ਵਿੱਚ ਹੀ ਬਹੁਤ ਫੈਲ ਗਿਆ, ਪੰਜਾਬ ਦਾ ਬੁਰਾ ਹਾਲ ਹੋ ਚੱਲਿਆ। ਮੈਂ ਕਿਹਾ ਪੰਜਾਬ 'ਚ ਕਿੰਨੇ ਆ, ਅਤੇ ਨੰਬਰ ਦੱਸਦੇ ਸੀਗੇ 700 ਹੋ ਗਏ, ਇੰਨੇ ਹੋ ਗਏ, ਇੰਨੇ ਹੋ ਗਏ, ਪਰ ਮੈਂ ਕਿਹਾ ਵੀ ਜੇ ਤੁਸੀਂ ਪੰਜਾਬ ਨੂੰ ਛੱਡੋ, ਜੇ ਇਕੱਲੇ ਬ੍ਰੈਂਪਟਨ ਨੂੰ ਹੀ ਦੇਖੋ
ਜੀ,
ਬ੍ਰੈਂਪਟਨ ਦੇ ਵਿੱਚ ਹੀ 1,000+ ਆ ਜਿਹੜੇ ਉਹ ਹੋ ਚੁੱਕੇ ਸੀਗੇ ਕੱਲ੍ਹ ਵੀਕਐਂਡ ਤੱਕ। ਸੋ
1,061 ਹੋ ਚੁੱਕੇ ਸੀਗੇ ਤੇ ਅੱਜ ਹੋਰ ਨੰਬਰ ਉਹ ਵਧਿਆ ਹੋਣਾ ਆ ਬ੍ਰੈਂਪਟਨ ਦਾ ਇਕੱਲੇ ਦਾ। ਮੈਂ ਇੱਕ ਪਾਸੇ ਇਕੱਲਾ ਬ੍ਰੈਂਪਟਨ ਰੱਖ ਲਏ ਤੇ ਦੂਸਰੇ ਪਾਸੇ ਪੂਰਾ ਪੰਜਾਬ ਜੀ ਦੀ ਪਾਪੂਲੇਸ਼ਨ ਕੈਨੇਡਾ ਜਿੰਨੀ ਹੈ ਅਤੇ ਉਹ ਫਿਰ ਵੀ ਬ੍ਰੈਂਪਟਨ ਨਾਲੋਂ ਘੱਟ ਕੇ ਇਸ ਸਮੇਂ ਪੰਜਾਬ ਦੇ ਵਿੱਚ ਨੇ, ਪਰ ਉੱਥੇ ਸਾਨੂੰ ਥੋੜ੍ਹਾ ਜ਼ਿਆਦਾ ਫਿਕਰ ਲੱਗਦਾ ਰਹਿੰਦਾ, ਆਸੇ ਪਾਸੇ ਅਸੀਂ ਘੱਟ ਫਿਕਰ ਕਰਦੇ ਹਾਂ। ਸੋ ਇਸ ਸਮੇਂ ਬ੍ਰੈਂਪਟਨ, ਮਿਸਾਗਾ, ਕੈਲਡਨ ਅਤੇ ਹੋਰ ਆਸ ਪਾਸ ਆ ਸਾਡੇ ਇੱਥੇ ਵੀ ਨੰਬਰ ਰੈਗੂਲਰ ਆ ਜਿਹੜੇ ਉਹ ਜੰਪ ਕਰੀ ਜਾ ਰਹੇ ਨੇ, ਵਧੀ ਜਾ ਰਹੇ ਨੇ। ਔਰ ਸਾਡੇ ਟੈਕਸੀ ਡਰਾਈਵਰ ਆਕਾਸ਼ਦੀਪ ਬੰਟੀ ਗਰੇਵਾਲ ਜਿਹੜਾ ਸਾਡੇ ਉੱਥੋਂ ਲਾਗਲੇ ਪਿੰਡਾਂ ਦਾ ਆ, ਏਅਰਪੋਰਟ ਦੇ ਉੱਤੇ ਟੈਕਸੀ ਚਲਾਉਂਦੇ ਸਨ, ਉਹ ਵੀ ਚੜ੍ਹਾਈ ਕਰ ਗਏ, ਉਹਨਾਂ ਦੇ ਮਾਤਾ ਜੀ ਵੀ ਚੜ੍ਹਾਈ ਕਰ ਗਏ ਸਨ। ਇਸੇ ਤਰ੍ਹਾਂ ਹੀ ਮੈਂ ਬੀਤੇ ਹਫ਼ਤੇ ਗੱਲ ਕੀਤੀ ਸੀ ਕਿ 8 ਜਿਹੜੇ ਸਾਡੇ ਟੈਕਸੀ ਡਰਾਈਵਰ ਨੇ ਅਤੇ ਹੁਣ 9 ਜਾਂ 10 ਤੱਕ ਇਹਨਾਂ ਦੀ ਗਿਣਤੀ ਆ ਉਹ ਪਹੁੰਚ ਚੁੱਕੀ ਆ। ਸੋ ਇਹ ਇੱਥੇ ਵੀ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਵਾ। ਪੰਜਾਬ ਦਾ ਫਿਕਰ ਆਪਾਂ ਬਾਅਦ 'ਚ ਕਰਨਾ ਹੈ, ਪਹਿਲਾ ਫਿਕਰ ਆਪਾਂ ਇੱਥੇ ਦਾ ਕਰਨਾ ਹੈ ਕਿ ਅਸੀਂ ਆਪਣੇ ਆਸ ਪਾਸ ਤੋਂ ਕਿਵੇਂ ਵਿਚਾਰ ਰੱਖਣਾ, ਆਪਣੇ ਆਸ ਪਾਸ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ। ਸੋ ਬੈਟਰ ਟੇਕ ਕੇਅਰ ਆਫ ਇਟ। ਹੁਣ ਮੇਰਾ ਖਿਆਲ 4500 ਦੇ ਕਰੀਬ ਗੁਰਪ੍ਰੀਤ ਪੁਲਿਸ ਨੇ ਰੇਡਾਂ ਮਾਰੀਆਂ ਸੀਗੀਆਂ ਬੀਤੇ ਦਿਨਾਂ ਦੇ ਵਿੱਚ, ਜਿੱਥੇ ਜਿੱਥੇ ਪਾਰਟੀਆਂ ਹੋ ਰਹੀਆਂ ਸੀਗੀਆਂ, ਅਤੇ 250 ਦੇ ਕਰੀਬ ਟਿਕਟਾਂ ਵਗੈਰਾ ਜਿਹੜੀਆਂ ਨੇ ਲੋਕਾਂ ਨੂੰ ਉਹ ਦਿੱਤੀਆਂ ਗਈਆਂ ਨੇ ਜਿੱਥੇ ਵੱਡੀਆਂ ਪਾਰਟੀਆਂ ਚੱਲ ਰਹੀਆਂ ਸਨ। ਸੋ ਸਟਿਲ ਕੰਟੀਨਿਊ ਰੱਖ ਰਹੇ ਨੇ ਲੋਕ, ਕਿਤੇ ਨਾ ਕਿਤੇ ਪਾਰਟੀ ਕੰਟੀਨਿਊ ਕਰ ਰਹੇ ਨੇ। ਔਰ ਜਿਹਦੇ 'ਚ ਖਾਸ ਤੌਰ ਦੇ ਉੱਤੇ ਯੰਗ ਏਜ ਦੇ ਲੋਕ ਨੇ ਉਹ ਕਿੱਥੇ ਟਿਕਦੇ ਨੇ, ਕਿੱਥੇ ਬਹਿੰਦੇ ਨੇ। ਮੈਂ ਆਮ ਸ਼ੋਰ ਕਿ ਜਿਸ ਦਿਨ ਇਕੋਨਮੀ ਹੋਰ ਖੁੱਲ੍ਹੀ, ਮਾੜੀ ਜਿਹੀ ਰੈਸਟੋਰੈਂਟ ਖੁੱਲ੍ਹੇ, ਸਭ ਤੋਂ ਪਹਿਲਾਂ ਇਹਨਾਂ ਨੇ ਭੱਜਣਾ ਬਾਹਰ, ਰਾਤ ਨੂੰ ਖਾਣਾ ਖਾਣ ਅਤੇ ਬਾਹਰ ਦੇਰ ਰਾਤ ਤੱਕ ਉੱਥੇ ਰੈਸਟੋਰੈਂਟਾਂ 'ਚ ਬੈਠਣ ਨੂੰ, ਇਹਨਾਂ ਨੂੰ ਕੰਟਰੋਲ ਕਰਨਾ ਥੋੜ੍ਹਾ ਮੁਸ਼ਕਲ ਹੋਵੇਗਾ।
ਜੀ ਬਿਲਕੁਲ। ਔਰ ਪਾਰਕਸ ਤੇ ਜਿਹੜੇ ਆ ਆਪਣੇ ਜਿੱਦਾਂ ਘੁੰਮਣ ਫਿਰਨ ਵਾਲੇ ਸਥਾਨ ਨੇ ਜੀ, ਉੱਥੇ ਪੁਲਿਸ ਨੇ ਜਿਹੜੀ ਚੌਕਸੀ ਕੈਨੇਡਾ ਦੇ ਵਿੱਚ ਵੀ ਵਧਾਈ ਆ। ਔਰ ਮੈਂ ਇੱਥੋਂ ਅਸੀਂ ਜਿਹੜੀ ਪੰਜਾਬ ਦੀ ਗੱਲ ਕੀਤੀ ਹੈ ਭਾਜੀ, ਮੈਂ ਹੈਰਾਨ ਹੋ ਜਾਂਦਾ ਅਕਸਰ ਕਿ ਵੀ ਅਸੀਂ ਇੱਥੇ ਰਹਿੰਦੇ ਹਾਂ ਹੁਣ, ਤਕਰੀਬਨ ਬਹੁਤ ਸਾਰੇ ਆਪਣੇ ਜੋ ਇਹੋ ਜਿਹੇ ਨੇ ਜਿਹਨਾਂ ਦੀ ਈਵਨ ਸੈਕਿੰਡ ਜਨਰੇਸ਼ਨ, ਥਰਡ ਜਨਰੇਸ਼ਨ ਚੱਲ ਰਹੀ ਹੈ, ਔਰ ਅਸੀਂ ਬਹੁਤ ਸਾਲਾਂ ਦੇ ਇੱਥੇ ਆ ਚੁੱਕੇ ਹਾਂ। ਤਕਰੀਬਨ ਮੈਂ ਆਪਣੀ ਗੱਲ ਕਰ ਲੈਂਦਾ, ਕਿਸੇ ਦੀ ਨਹੀਂ ਕਰਦਾ, 20 ਸਾਲ ਹੋ ਗਏ ਜੀ ਮੈਨੂੰ ਇੱਥੇ ਨੂੰ ਆਇਆ ਹੋਇਆ। ਠੀਕ ਹੈ, ਪਿੱਛੇ ਦਾ ਜਿਹਨਾਂ ਦੇ ਰੈਲੇਟਿਵ ਨੇ, ਮਦਰ ਫਾਦਰ ਨੇ, ਦਾਦਾ ਦਾਦੀ ਨੇ, ਉਹਨਾਂ ਨਾਲ ਗੱਲਬਾਤ ਕਰਨੀ ਸਾਡਾ ਫਰਜ਼ ਬਣਦਾ, ਉਹਨਾਂ ਦਾ ਧਿਆਨ ਰੱਖਣਾ ਵੀ ਸਾਡਾ ਫਰਜ਼ ਬਣਦਾ, ਉੱਥੋਂ ਦੀ ਗੱਲਬਾਤ ਕਰਨੀ ਵੀ ਸਾਡਾ ਫਰਜ਼ ਬਣਦਾ। ਪਰ ਮੈਂ ਇਸ ਗੱਲ ਤੇ ਹੈਰਾਨ ਹੋ ਜਾਂਦਾ, ਸਾਡੇ ਕੋਲ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ, ਸੋ ਜੇ 24 ਘੰਟੇ ਦੇ ਵਿੱਚੋਂ 8 ਘੰਟੇ ਸੌ ਗਏ, 16 ਘੰਟੇ ਰਹਿ ਗਏ, ਉਹ ਚੋਂ ਕੰਮ ਵੀ ਕਰ ਲਿਆ, ਬਾਕੀ ਜਿਹੜਾ ਬਚਿਆ ਟਾਈਮ ਹੈ, ਮੈਂ ਬਹੁਤ ਘੱਟ ਲੋਕਾਂ ਨੂੰ ਦੇਖਦਾ ਜਿਹੜੇ ਇੱਥੋਂ ਦੀ ਗੱਲ ਕਰਦੇ ਨੇ ਕਿ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਇੰਕਲੂਡਿੰਗ ਮਾਈਸੈਲਫ। ਜਦੋਂ ਗੱਲ ਹੁੰਦੀ ਹੈ ਬੈਕ ਹੋਮ ਦੀ ਹੁੰਦੀ ਹੈ, ਅਸੀਂ ਐਂ ਕਰਦੇ ਸੀ, ਅਸੀਂ ਉਹ ਕਰਦੇ ਸੀ, ਸੋ ਵਟ ਇਜ਼ ਦਾ ਪੁਆਇੰਟ ਆਫ ਟਾਕਿੰਗ ਦੈਟ, ਜਿਹੜੀ ਚੀਜ਼ ਅਸੀਂ 25 ਸਾਲ ਪਹਿਲਾਂ ਕਰਦੇ ਸੀ, ਕਿਉਂਕਿ ਨਾ ਤਾਂ ਟਾਈਮ ਨੇ ਉੱਥੇ ਵਾਪਸ ਜਾਣਾ, ਨਾ ਮੇਰੇ ਬੱਚਿਆਂ ਨੇ ਉੱਥੇ ਵਾਪਸ ਜਾਣਾ, ਮਤਲਬ ਉਸ ਜ਼ਿੰਦਗੀ ਦੇ ਵਿੱਚ। ਸੋ ਅਸੀਂ ਮੁੜ ਉਹੀ ਉਦਾਹਰਨਾਂ ਦੇਈ ਜਾਂਦੇ ਹਾਂ, ਅਸੀਂ ਇੱਦਾਂ ਕਰਦੇ ਸੀ, ਅਸੀਂ ਇੱਦਾਂ ਕਰਦੇ ਸੀ, ਬਚਾਏ ਅਸੀਂ ਕਰਨਾ ਕੀ ਹੈ। ਜੇਕਰ ਅਸੀਂ ਉਹ ਸੋਚਣਾ ਸ਼ੁਰੂ ਕਰ ਦਈਏ ਤਾਂ ਨਾ ਸਿਰਫ ਅਸੀਂ ਪੰਜਾਬ ਨੂੰ ਹੀ ਅੱਗੇ ਲੈ ਕੇ ਜਾਵਾਂਗੇ, ਸਗੋਂ ਇੱਥੇ ਨੂੰ ਵੀ ਅੱਗੇ ਲੈ ਕੇ ਜਾਵਾਂਗੇ। ਗੋਇੰਗ ਬੈਕ ਮੀਨਸ ਨਥਿੰਗ, ਅੱਗੇ ਦੀ ਗੱਲ ਕਰੋ ਵੀ 20 ਸਾਲ ਬਾਅਦ ਕੀ ਹੋ ਸਕਦਾ, ਲੈਟਸ ਸਟਾਰਟ ਡੂਇੰਗ ਦੈਟ ਨਾਓ। ਅਸੀਂ ਤਾਂ 25 ਸਾਲ ਪਿੱਛੇ ਜਾਈ ਜਾਂਦੇ ਹਾਂ ਭਾਜੀ।
ਹਾਂ, ਥੈਂਕ ਯੂ ਸੋ ਮਚ ਗੁਰਪ੍ਰੀਤ ਜੀ,
ਧੰਨਵਾਦ ਜੀ।
ਪ੍ਰੋਗਰਾਮ ਖੋਬਸਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਸੀਪੀ ਮੀਡੀਆ ਗਰੁੱਪ ਦੀ ਪੇਸ਼ਕਸ਼, ਕੈਨੇਡੀਅਨ ਪੰਜਾਬੀ ਪੋਸਟ ਅਖਬਾਰ ਦੇ ਸਹਿਯੋਗ ਦੇ ਨਾਲ। ਔਰ ਪੰਜਾਬੀ ਪੋਸਟ ਹੁਣ ਹਫ਼ਤਾਵਾਰੀ ਸ਼ਬਦਾਂ ਤੁਹਾਡੇ ਲਈ ਹਰ ਸ਼ੁੱਕਰਵਾਰ ਨੂੰ ਛਪ ਕੇ ਮਾਰਕੀਟ 'ਚ ਆਉਂਦਾ, ਦੇਖਾਂਗੇ ਮਾਰਕੀਟ ਸਾਰੀ ਇਕੋਨਮੀ ਖੁੱਲ੍ਹਣ ਤੋਂ ਬਾਅਦ ਕੀ। ਇਹ ਜਿਹੜਾ ਇੱਕੋ ਇੱਕ ਭਾਰਤ ਤੋਂ ਬਾਅਦ ਰੋਜ਼ਾਨਾ ਛਪਣ ਵਾਲਾ ਪੰਜਾਬੀ ਦਾ ਅਖਬਾਰ ਸੀ, ਮੈਂ ਉਸਨੂੰ ਦੁਬਾਰਾ ਚਾਲੂ ਕਰ ਸਕਾਂਗਾ ਜਾਂ ਨਹੀਂ, ਸੋ ਹਾਲ ਦੀ ਘੜੀ ਮੈਨੂੰ ਲੱਗਦਾ ਨਹੀਂ ਗਾ, ਕਿਉਂਕਿ ਇਸ ਨੂੰ ਦੁਬਾਰਾ ਚਾਲੂ ਕਰਨਾ ਕਾਫੀ ਵੱਡਾ ਖਰਚਾ ਫਿਰ ਹੋਵੇਗਾ। ਸੋ ਇਹ ਹਾਲ ਦੀ ਘੜੀ ਇਹ ਸ਼ੁੱਕਰਵਾਰ ਨੂੰ ਛਪ ਕੇ ਤੁਹਾਡੇ ਤੱਕ ਆਉਂਦਾ ਹੈ। ਸੋ ਜਦੋਂ ਅਸੀਂ ਅਖਬਾਰ ਦੀ ਗੱਲ ਕਰਦੇ ਹਾਂ, ਕੈਨੇਡਾ 'ਚ ਮੈਂ ਕਿਸ ਤਰ੍ਹਾਂ ਇਸ ਅਖਬਾਰ ਦੇ ਨਾਲ ਜੁੜਿਆ, ਕਿਸ ਤਰ੍ਹਾਂ ਮੈਂ ਮੀਡੀਆ ਦੇ ਵੱਲ ਆਇਆ ਇੱਕ ਸੋਸ਼ਲ ਐਕਟੀਵਿਸਟ ਦੇ ਤੌਰ ਦੇ ਉੱਤੋਂ, ਤਾਂ ਉਸ ਦੇ ਵਿੱਚ 2-3 ਸ਼ਖਸ ਨੇ ਜਿਨ੍ਹਾਂ ਦਾ ਕਾਫੀ ਰੋਲ ਰਿਹਾ ਮੈਨੂੰ ਰੇਡੀਓ ਅਤੇ ਅਖਬਾਰ ਦੇ ਨਾਲ ਜੋੜਨ ਦਾ। ਰੇਡੀਓ ਦੇ ਉੱਤੇ ਸਭ ਤੋਂ ਪਹਿਲਾਂ ਮੈਂ ਭੁਪਿੰਦਰ ਦੁੱਲੇ, ਉਹਨਾਂ ਦਾ ਘਰ ਘਰ ਦੀ ਕਹਾਣੀ ਸ਼ਾਮ ਨੂੰ ਪ੍ਰੋਗਰਾਮ ਕਰਿਆ ਕਰਦੇ ਸਾਂ, ਅਤੇ ਉਸ ਦੇ ਵਿੱਚ ਮੇਰਾ ਇੱਕ ਤਬਸਰਾ ਹੁੰਦਾ ਸੀਗਾ, ਅਤੇ ਉਸ ਦੇ ਨਾਲ ਨਾਲ ਸੁਰਸਾਗਰ ਰੇਡੀਓ ਦੇ ਉੱਤੇ। ਅਤੇ ਪਰ ਜਦੋਂ ਅਖਬਾਰ ਦੇ ਵਿੱਚ ਆਇਆ ਤਾਂ ਉਹ ਸਰਦਾਰ ਜੋਗਿੰਦਰ ਸਿੰਘ ਗਰੇਵਾਲ ਹੋਣੀ, ਉਹਨਾਂ ਦਾ ਅਖਬਾਰ, ਉਹਨਾਂ ਦੇ ਜਵਾਈ ਹਰਮਿੰਦਰ ਢਿੱਲੋਂ ਜਿਹੜੇ ਉਹ ਅਖਬਾਰ ਉਹਨਾਂ ਨੇ ਪੰਜ ਪਾਣੀ ਸ਼ੁਰੂ ਕੀਤਾ ਸੀਗਾ ਉਦੋਂ, ਅਤੇ ਉਸ ਤੋਂ ਬਾਅਦ ਜੋਗਿੰਦਰ ਗਰੇਵਾਲ ਸਾਹਿਬ ਉਹਨਾਂ ਨੇ ਟੇਕ ਓਵਰ ਕੀਤਾ, ਅਤੇ ਮੈਨੂੰ ਵੀ ਉਹਨਾਂ ਦੇ ਨਾਲ ਫਿਰ ਕੰਮ ਕਰਨ ਦਾ ਜਿਹੜਾ ਮੌਕਾ ਮਿਲਿਆ। ਸਨ 2000 ਦੀ ਇਹ ਗੱਲਬਾਤ ਆ, 1999 ਤੋਂ ਬਾਅਦ ਸਨ 2000 ਦੀ ਇਹ ਗੱਲਬਾਤ ਆ। 2-2.5 ਸਾਲ ਮੈਨੂੰ ਪੰਜ ਪਾਣੀ ਅਖਬਾਰ ਦੇ ਨਾਲ ਜਿਹੜਾ ਐਵਰੀ ਵੈਂਸਡੇ ਅਸੀਂ ਤਿਆਰ ਕਰਦੇ ਹੁੰਦੇ ਸਾਂ ਉਸਨੂੰ, ਔਰ ਉੱਥੇ ਕੰਮ ਕਰਨ ਦਾ ਮੌਕਾ ਮਿਲਿਆ, ਔਰ ਮੇਰੇ ਨਾਲ ਜੋਗਿੰਦਰ ਗਰੇਵਾਲ ਸਾਹਿਬ ਜਿਹੜੇ ਕਿ ਸਾਡੇ ਉਸ ਅਖਬਾਰ ਦੇ ਮੁੱਖ ਸੰਪਾਦਕ ਸਨ ਉਦੋਂ, ਅਤੇ ਜੋਗਿੰਦਰ ਗਰੇਵਾਲ ਸਾਹਿਬ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਨੇ। ਮੇਰੇ ਨਾਲ ਕੁਲਵਿੰਦਰ ਖਹਿਰਾ ਜੀ ਨੇ ਇਸ ਸਮੇਂ, ਔਰ ਥੋੜ੍ਹਾ ਜਿਹਾ ਅਗਰਵਾਲ ਸਾਹਿਬ ਹੁਣਾਂ ਦੀ ਜੀਵਨੀ ਦੇ ਉੱਤੇ ਝਾਤ ਮਾਰਦੇ ਹਾਂ। ਕੋਈ ਹੋਰ ਮੇਰਾ ਪਿੰਡ ਭਾਈ ਜਿਹੜਾ ਸਰਦਾਰ ਜੋਗਿੰਦਰ ਸਿੰਘ ਗਰੇਵਾਲ ਹੁਣਾਂ ਨੂੰ ਜਾਣਦਾ, ਔਰ ਉਹ ਇਹਨਾਂ ਦੇ ਬਾਰੇ 'ਚ ਕੋਈ ਗੱਲਬਾਤ ਕਰਨੀ ਚਾਹੇ ਤਾਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਨੇ। ਸਟੂਡੀਓ 416-620-1778 ਸਟੂਡੀਓ ਨੰਬਰ ਹੈ, 416-60-1778। ਕੱਲ੍ਹ ਨੂੰ ਉਹਨਾਂ ਦਾ ਫਿਊਨਰਲ ਹੈ, ਪਰ ਜਿਸ ਤਰ੍ਹਾਂ ਦਾ ਹੁਣ ਮਾਹੌਲ ਹੈ ਕਿ ਫਿਊਨਰਲ ਦੇ ਉੱਤੇ ਤੁਸੀਂ ਨਹੀਂ ਜਾ ਸਕਦੇ, ਅਸੀਂ ਨਹੀਂ ਜਾ ਸਕਦੇ, ਸਿਰਫ ਫੈਮਿਲੀ ਦੇ ਹੀ, ਫੈਮਿਲੀ ਵੀ ਪੂਰੀ ਨਹੀਂ ਜਿੱਡੀ ਵੱਡੇ ਉਹਨਾਂ ਦਾ ਪਰਿਵਾਰ ਆ, ਨਹੀਂ ਜਾ ਸਕਦੀਗੀ। ਤੋ ਕੱਲ੍ਹ ਉਹਨਾਂ ਦਾ ਫਿਊਨਰਲ ਹੈ, ਇੰਦਰਜੀਤ ਸਿੰਘ ਬਲ ਹੋਣਾ ਵਾਲੇ ਫਿਊਨਰਲ ਹੋਣ ਦੇ ਵਿੱਚ। ਖਹਿਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ, ਬਹੁਤ ਬਹੁਤ
ਜੀ। ਸੋ ਸਰਦਾਰ ਜੋਗਿੰਦਰ ਸਿੰਘ ਗਰੇਵਾਲ ਜਿਹੜੇ ਚੜ੍ਹਾਈ ਕਰ ਗਏ ਨੇ, ਕੀ ਕਹਿਣਾ ਚਾਹੁੰਦੇ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਚ?
ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆਪਾਂ ਬਹੁਤ ਲੰਮਾ ਸਮਾਂ ਇਕੱਠਿਆਂ ਨੇ ਕੰਮ ਕੀਤਾ, ਜਦੋਂ ਅਖਬਾਰ ਕੱਢਦੇ ਸੀਗੇ ਵਲੰਟੀਅਰ ਤੌਰ ਤੇ ਜਾਂਦੇ ਰਹੇ ਰਾਤ ਨੂੰ, ਮੈਂ ਉਹਦਾ ਨਾਲ ਬੈਠ ਕੇ ਕੋਈ 1991-92 ਦੇ ਲਾਗੇ ਸਾਡਾ ਮਿਲਾਪ ਹੋਇਆ ਪਾਸ਼ ਦੀ ਮੌਤ ਤੋਂ ਬਾਅਦ, ਔਰ ਇਹ ਨਹੀਂ ਸੀ ਪਤਾ ਕਿ ਜਿਹੜਾ ਇੱਕ ਪਰਿਵਾਰਕ ਸਾਂਝ ਵਾਂਗ ਬਣ ਜਾਵੇਗਾ। ਜਿਵੇਂ ਤੁਸੀਂ ਜ਼ਿਕਰ ਹੀ ਕੀਤਾ ਕਿ ਆਪਾਂ ਜਦੋਂ ਬੈਠਦੇ ਸੀ ਸ਼ਾਮ ਨੂੰ ਜਦੋਂ ਅਖਬਾਰ ਤਿਆਰ ਕਰੀਦੀ ਸੀਗੀ, ਕਹਿੰਦੇ, ਔਰ ਉਹ ਜਿਹੜਾ ਮਾਹੌਲ ਹੁੰਦਾ ਸੀਗਾ ਉਹਦੇ ਵਿੱਚ ਸਾਰਾ ਇੱਕ ਇਵੇਂ ਲੱਗ ਰਿਹਾ ਕਿ ਜਿਵੇਂ ਅੱਜ ਜਿਹੜਾ ਸਾਡਾ ਇੱਕ ਬਜ਼ੁਰਗ ਸਾਡਾ ਆਪਣੇ ਘਰ ਦਾ ਜਿਹੜਾ ਉਹ ਸਾਡੇ ਤੋਂ ਵਿਛੜ ਗਏ ਨੇ।
ਔਰ ਖੈਰ ਸਾਹਿਬ, ਇਹਨਾਂ ਦੀ ਜੇ ਮੈਂ ਜ਼ਿੰਦਗੀ ਵੱਲ ਨਜ਼ਰ ਮਾਰਦਾ ਹਾਂ, ਭਾਵੇਂ ਆਪਾਂ ਪਿੱਛੋਂ ਪੰਜਾਬ ਦੀ ਗੱਲ ਕਰ ਲਈਏ, ਉੱਥੋਂ ਬਿਜਲੀ ਬੋਰਡ ਦੇ ਵਿੱਚ ਇਹਨਾਂ ਨੇ ਸਰਵਿਸ ਕੀਤੀ, ਅਤੇ ਬਾਅਦ ਦੇ ਵਿੱਚ ਫਿਰ ਇੱਥੇ ਆ ਗਏ, ਇੱਥੇ ਕਾਫੀ ਲੰਮਾ ਸਮਾਂ ਟੈਕਸੀ ਚਲਾਈ, ਅਤੇ ਨਾਲ ਦੀ ਨਾਲ ਕਮਿਊਨਿਟੀ ਐਕਟੀਵਿਟੀਜ਼ ਦੇ ਵਿੱਚ ਲਗਾਤਾਰ ਇਹ ਪਾਰਟੀਸਪੇਟ ਕਰਦੇ ਰਹੇ ਨੇ, ਔਰ ਬੜੇ ਧੜੱਲੇ ਦੇ ਨਾਲ ਕਰਦੇ ਰਹੇ ਨੇ। ਆਪਣੀ ਵਿਚਾਰਧਾਰਾ ਤੋਂ ਨਹੀਂ ਕਦੇ ਥਿੜਕੇ ਗਏ, ਕਦੇ ਇੱਧਰ ਭੱਜ ਲਈ ਉੱਧਰ ਭੱਜ ਲਈ, ਇੱਦਾਂ ਦੀ ਗੱਲ ਨਹੀਂ, ਜਿਹੜੀ ਵਿਚਾਰਧਾਰਾ 'ਤੇ ਖੜ੍ਹੇ ਨੇ ਉਹ 'ਤੇ ਖੜ੍ਹੇ ਹੀ ਰਹੇ ਨੇ।
ਬਿਲਕੁਲ ਜੀ, ਇੰਡੀਆ ਦੀ ਆਪਾਂ ਗੱਲ ਕਰੀਏ ਤੇ ਬਿਜਲੀ ਬੋਰਡ ਦੇ ਅਫਸਰ ਸੀਗੇ ਲੱਗੇ ਹੋਏ, ਲੇਕਿਨ ਉੱਥੇ ਵੀ ਜਦੋਂ ਸਟ੍ਰਾਈਕ ਹੋਈ ਸੀਗੀ ਤੇ ਇਹ ਜੇਲ੍ਹ ਦੇ ਵਿੱਚ ਗਏ ਨੇ, ਉੱਥੇ ਵੀ ਉਹ ਪਾਸ਼ ਦਾ ਜਿਹੜੀਆਂ ਪਾਸ਼ ਦੇ ਨਾਲ ਜੇਲ੍ਹ ਵਿੱਚ ਰਹੇ ਨੇ। ਪਾਸ਼ ਜ਼ਿਕਰ ਕਰਦੇ ਨੇ ਇਹਨਾਂ ਦਾ ਆਪਣੀਆਂ ਚਿੱਠੀਆਂ ਦੇ ਵਿੱਚ ਕਿ ਜੋਗਿੰਦਰ ਗਰੇਵਾਲ ਨਾਲ ਮੇਰੀ ਮੁਲਾਕਾਤ ਹੋਈ ਹੈ। ਉਹ ਤੋਂ ਤੁਹਾਨੂੰ ਇਹ ਪਤਾ ਲੱਗਦਾ ਕਿ ਇੱਕ ਅਫਸਰ ਜਦੋਂ ਆਪਣੇ ਵਰਕਰਾਂ ਦੇ ਨਾਲ ਖਲੋ ਕੇ ਜੇਲ੍ਹ ਦੇ ਵਿੱਚ ਜਾਂਦਾ ਤਾਂ ਕਿੰਨਾ ਇਮਾਨਦਾਰ ਹੋ ਸਕਦਾ ਹੈ। ਹਾਲਾਂਕਿ ਜਦੋਂ ਆਪਾਂ ਨੂੰ ਪਤਾ ਕਿ ਉੱਥੋਂ ਦਾ ਸਿਸਟਮ ਇਹੋ ਜਿਹਾ ਕਿ ਬੰਦਾ ਕਹਿੰਦਾ ਆਪਣੀ ਜੋਬ ਬਚਾਓ, ਬਾਕੀ ਦੇਖੀ ਜਾਊਗੀ ਬਾਅਦ ਦੇ ਵਿੱਚ। ਇੱਥੇ ਆ ਕੇ ਵੀ ਉਹ ਪਾਸਟਰਸ ਦੇ ਨਾਲ ਜੁੜੇ, ਔਰ ਉਸ ਤੋਂ ਬਾਅਦ ਜਿਹੜਾ ਸੀ ਆਪਣਾ ਈਸਟ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਬੜੀ ਦੇਰ ਜੁੜੇ ਰਹੇ ਨੇ, ਇੰਡੋ ਕੈਨੇਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਬਹੁਤ ਚਿਰ ਜੁੜੇ ਰਹੇ ਨੇ। ਅਖਬਾਰ ਉਹਨਾਂ ਨੇ ਸ਼ੁਰੂ ਕੀਤਾ, ਉਹਦੇ ਵਿੱਚ ਹਰਮਿੰਦਰ ਢਿੱਲੋਂ ਨਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦਮਾਦ ਨੇ ਸ਼ੁਰੂ ਕੀਤਾ, ਲੇਕਿਨ ਬਹੁਤਾ ਜਿਹੜਾ ਕੰਮ ਕਾਰ ਸੀ ਗਰੇਵਾਲ ਸਾਹਿਬ ਆਪ ਉਹਦੇ ਵਿੱਚ ਕਰਦੇ ਸੀਗੇ। ਉਹ ਮੇਰੇ ਕਹਿਣ ਦਾ ਭਾਵ ਹੈ ਕਿ ਜਿਹੜੀਆਂ ਜਥੇਬੰਦੀਆਂ ਦੇ ਨਾਮ ਹੀ ਤੁਸੀਂ ਲਓ ਤੇ ਉਹ ਹਮੇਸ਼ਾ ਵਰਕਰ ਦੇ ਨਾਲ ਖਲੋਤੇ ਨੇ, ਔਰ ਉਹ ਖੁੱਲ੍ਹ ਕੇ ਜਿਹੜਾ ਸੀ ਉਹ ਪ੍ਰੋਗਰੈਸ ਵਿਚਾਰਧਾਰਾ ਦੇ ਨਾਲ ਆਪਣਾ ਜੁੜੇ ਸੀ, ਔਰ ਉਹ ਜੀ ਉਹ ਗੱਲ ਕਰਦੇ ਸੀਗੇ, ਔਰ ਇਹ ਬੜਾ ਕਿ ਬੇਬਾਕ ਹੋ ਕੇ, ਹਾਂਜੀ, ਈਵਨ ਜੇ ਸਾਡੇ ਕੋਲ ਵੀ ਕੋਈ ਗਲਤੀ ਹੁੰਦੀ ਸੀ ਤੇ ਕਦੇ ਮਾਫ਼ ਨਹੀਂ ਸੀ ਕਰਦੇ, ਸਿੱਧਾ ਕਰ ਦਿੰਦੇ ਕੁਲਵਿੰਦਰ ਤੂੰ ਆਹ ਕੀ ਕਰ ਰਿਹਾ ਤੇ ਤੂੰ ਆਹ ਗੱਲ ਗਲਤ ਕਰ ਰਿਹਾ, ਔਰ ਹਰੇਕ ਬੰਦੇ ਦੇ ਅਸੀਂ ਤੇ ਉਹਨਾਂ ਦੇ ਬੱਚੇ ਸੀਗੇ, ਉਹ ਵੱਡੇ ਤੋਂ ਵੱਡਾ ਬੰਦਾ ਜਿਹੜਾ ਸੀਗਾ ਉਹਨੂੰ ਵੀ ਉਹ ਕਹਿਣ ਦੇ ਜਿਹੜੀ ਦਲੇਰੀ ਰੱਖਦੇ ਸੀਗੇ।
ਮੈਂ ਇੱਥੇ ਵੀ ਜ਼ਿਕਰ ਕਰ ਦੇਣਾ ਚਾਹੁੰਦਾ, ਨੋਟ ਓਨਲੀ ਯੂ ਐਂਡ ਮੀ, ਗੁਰਦੁਆਰਾ ਸਾਹਿਬਾਨ ਦੀ ਸਟੇਜ ਤੋਂ ਕਈ ਵਾਰ ਉਹਨਾਂ ਨੇ ਸੰਬੋਧਨ ਕੀਤਾ ਹੈ, ਔਰ ਬਹੁਤ ਵਾਰੀ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਊਣਤਾਈਆਂ ਨੇ ਉਹਨਾਂ ਦਾ ਵੀ ਜ਼ਿਕਰ ਸਟੇਜ ਤੋਂ ਕੀਤਾ ਹੈ, ਪਰ ਅੱਜ ਤੱਕ ਮੈਂ ਇਹ ਨਹੀਂ ਦੇਖਿਆ ਸੀਗਾ ਕਿ ਉਹ ਉਹਨਾਂ ਦੀ ਕਿਤੇ ਮੁਖਾਲਫਤ ਹੁੰਦੀ ਹੋਵੇ ਕਿ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਬੋਲ ਕੇ ਪ੍ਰਬੰਧ ਦੇ 'ਚ ਊਣਤਾਈ ਕੋਈ ਦਿਖੀ ਉਹਨਾਂ ਨੂੰ ਉਹਦੇ ਬਾਰੇ ਬੋਲ ਦੇਣਾ, ਜਾਂ ਹੋਰ ਕਿਤੇ ਸਟੇਜ ਦੇ ਉੱਤੇ ਖੜ੍ਹੇ ਕਿਸੇ ਈਵੈਂਟ ਦੇ ਉੱਤੇ ਗਏ ਉਹਦੇ ਪ੍ਰਬੰਧ 'ਚ ਵੀ ਊਣਤਾਈ ਕੋਈ ਦਿਖੀ ਉਹਦੇ ਬਾਰੇ ਵੀ ਬੋਲ ਦੇਣਾ, ਜਾਂ ਫਿਰ ਉਹਨਾਂ ਨੂੰ ਕਹਿਣਾ ਕਿ ਸਾਡਾ ਆਹ ਵਿਰਸਾ ਅਤੇ ਆਪਾਂ ਆਹ ਕੁਛ ਕਰ ਸਕਦੇ ਹਾਂ, ਸਾਡੀ ਸਮਰੱਥਾ ਕਿ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ, ਪਰ ਫਿਰ ਵੀ ਕਦੇ ਉਹਨਾਂ ਦੀ ਮੁਖਾਲਫਤ ਨਹੀਂ ਹੁੰਦੀ ਦੇਖੀ ਮੈਂ।
ਬਿਲਕੁਲ ਨਹੀਂ, ਬਿਲਕੁਲ ਜਿਹੜੀ ਇਹੋ ਮੈਂ ਗੱਲ ਲੱਗਾ ਸੀ ਕਰਨ ਕਿ ਖਾਲਿਸਤਾਨ ਦੇ ਉਹ ਕਦੀ ਹਮਾਇਤੀ ਨਹੀਂ ਰਹੇ, ਉਹਨਾਂ ਨੇ ਉਹਦੇ ਉਹਦੇ ਵਿਰੁੱਧ ਹੀ ਬੋਲਿਆ ਹਮੇਸ਼ਾ ਹੀ, ਉਹ ਲੇਕਿਨ ਤੁਸੀਂ ਵੀ ਗਵਾਹ ਕਿ ਆਪਾਂ ਸਾਰੇ ਗਵਾਹ ਆ ਕਿ ਖਾਲਿਸਤਾਨੀਆਂ ਦੇ ਨਾਲ ਵੀ ਉਹਨਾਂ ਦਾ ਜਿਹੜਾ ਸੀ ਪੂਰੀ ਉਹ ਜਿਹੜਾ ਸੀਗਾ ਉਹ ਬਣ ਗਈ ਸੀ, ਕਿਉਂਕਿ ਜਦੋਂ ਗੱਲ ਕਹਿੰਦੇ ਸੀਗੇ ਇਹੋ ਜਿਹੇ ਢੰਗ ਨਾਲ ਕਹਿੰਦੇ ਸੀ ਕਿ ਅਗਲੇ ਨੂੰ ਇਹ ਲੱਗਦਾ ਸੀਗਾ ਕਿ ਭਾਈ ਇਹ ਸਾਡੀ ਮੁਖਾਲਫਤ ਕਰਦਾ ਜਾਂ ਸਾਡੇ ਜਿਹੜੇ ਊਣਤਾਈਆਂ ਨੇ ਉਹਨਾਂ ਦੀ ਗੱਲ ਕਰ ਰਹੇ ਨੇ। ਹਾਂਜੀ, ਉਹ ਜੋ ਉਹਨਾਂ ਦਾ ਗੱਲ ਕਰਨ ਦਾ ਜਿਹੜਾ ਤਰੀਕਾ ਸੀ ਉਹ ਜਿਹੜਾ ਇੱਕ ਇੱਕ ਕਮਾਲ ਦੀ ਚੀਜ਼ ਸੀਗੀ ਕਿ ਕਿਸੇ ਦਾ ਵਿਰੋਧੀ ਹੁੰਦਿਆਂ ਹੋਇਆ ਵੀ ਤੁਹਾਡਾ ਬੰਦਾ ਉਹ ਜਿਹੜਾ ਤੁਹਾਡਾ ਸਤਿਕਾਰ ਕਰੇ, ਤੁਹਾਨੂੰ ਜਿਹੜਾ ਪਿਆਰ ਦੇ ਨਾਲ ਮਿਲੇ. ਹਾਂਜੀ, ਔਰ ਸਾਡੇ ਸਾਡੇ ਈਵਨ ਪ੍ਰੋਗਰਾਮਾਂ ਦੇ ਵਿੱਚ ਵੀ ਕਈ ਵਾਰੀ ਜਿਹੜਾ ਸੀਗਾ ਉਹਨਾਂ ਦੇ ਬਦੌਲਤ ਜਿਹੜਾ ਖਾਲਿਸਤਾਨੀ ਜਿਹੜਾ ਸੀ ਆ ਕੇ ਸਾਡਾ ਕਈ ਵਾਰੀ ਸਾਥ ਵੀ ਦੇ ਜਾਂਦੇ ਸਾਡੇ ਪ੍ਰੋਗਰਾਮਾਂ ਦੇ ਵਿੱਚ. ਇੱਕ ਇੱਕ ਜਿਹੜੀ ਹੋਰ ਬਹੁਤ ਵੱਡੀ ਗੱਲ ਹੈ ਜਿਹੜੀ ਕਮਿਊਨਿਟੀ ਦੇ ਵਿੱਚ, ਕਿਉਂਕਿ ਮੈਨੂੰ ਕਾਫੀ ਜਿਹੜਾ ਸੋਸ਼ਲ ਕੰਮਾਂ ਦੇ ਵਿੱਚ ਉਹਨਾਂ ਨਾਲ ਜਿਹੜਾ ਚੱਲਣ ਦਾ ਮੌਕਾ ਮਿਲਿਆ ਜਦੋਂ ਗਦਰ ਸ਼ਤਾਬਦੀ ਬਣਾ ਰਿਹਾ ਸੀ ਆਪਾਂ, ਉਦੋਂ ਹਾਲੇ ਕਿ ਫੰਡ ਇਕੱਠਾ ਕਰਨਾ ਮੇਰੇ ਲਈ ਬੜੀ ਮੁਸ਼ਕਲ ਦੀ ਗੱਲ ਹੈ, ਮੈਂ ਫੰਡ ਇਕੱਠਾ ਕਰ ਨਹੀਂ ਜਾ ਸਕਦਾ. ਤੇ ਉਹ ਨਾ ਮੈਨੂੰ ਕਹਿੰਦੇ ਵੀ ਕੁਲਵਿੰਦਰ ਤੂੰ ਮੇਰੇ ਨਾਲ ਚੱਲ, ਕੋਈ ਨੀ, ਮੈਂ ਜਿਹੜਾ ਮੈਂ ਵਾਪਸ ਚੱਲਦੇ ਹਾਂ. ਹਾਂਜੀ, ਔਰ ਜਿਹੜੀ ਗਰੇਵਾਲ ਸਾਹਿਬ ਜਿਹੜੀ ਜਿਹੜੀ ਗੱਲ ਮੈਨੂੰ ਹੈਰਾਨ ਕਰਦੀ ਸੀਗੀ, ਹਾਂਜੀ, ਜਾ ਕੇ ਟੇਬਲ ਤੇ ਬੈਠਣਾ, ਅਗਲੇ ਨੇ ਕਹਿਣਾ ਦੱਸੋ ਕਿੱਧਰ ਆਏ ਆ, ਹਾਂਜੀ, ਫੰਡ ਲੈਣਾ, ਹਾਂਜੀ, ਸਿੱਧਾ ਹੀ ਫੰਡ ਲੈਣਾ, ਹਾਂਜੀ, ਤੇ ਉਹ ਦੂਜਾ ਸਵਾਲ ਨੀ ਸੀ ਕਰਦੇ ਕਿ ਦੱਸੋ ਜੀ ਕਿੰਨੇ ਦੇ ਚੈੱਕ ਕੱਟੀਏ, ਹਾਂਜੀ, ਔਰ ਆਦ ਹੀ ਕਹਿ ਦਿੰਦੇ ਚੱਲ ਇੰਨੇ ਦਾ, 500 ਦਾ ਕੱਟ ਦਿਓ, 1000 ਦਾ ਕੱਟ ਦਿਓ, ਹਾਂਜੀ. ਔਰ ਮੈਨੂੰ ਇੰਨਾ ਸੀਗਾ ਕਿ ਕਿਸੇ ਬੰਦੇ ਦੀ ਇੰਨਾ ਸਤਿਕਾਰ ਵੀ ਹੋ ਸਕਦਾ ਕਿ ਕੋਈ ਬਿਜ਼ਨਸਮੈਨ ਜਿਹੜਾ ਤੁਹਾਨੂੰ ਦੂਜਾ ਸਵਾਲ ਹੀ ਨੀ ਕਰ ਰਿਹਾ ਕਿ ਤੁਸੀਂ ਕਾਹਦੇ ਲਈ ਫੰਡ ਲੈਣਾ, ਹਾਂਜੀ, ਕਿਉਂ ਲੈਣਾ, ਕਿਵੇਂ, ਕੀ ਗੱਲ ਹੈ, ਅਸੀਂ ਤੁਹਾਨੂੰ ਥੋੜੇ ਪੈਸੇ ਦੇਣੇ. ਔਰ ਕਿਸੇ ਨੇ ਦੂਜੀ ਵਾਰੀ ਵੀ ਈਵਨ ਇੱਕ ਥਾਂ ਦੇ ਉੱਤੇ ਤੇ ਇਹ ਵੀ ਕਿਹਾ ਗਿਆ ਕਿ ਬਸ ਇੰਨੀ ਕੀ, ਹਾਂਜੀ, ਤੇ ਉਹ ਹੱਸ ਕੇ ਕਹਿਣ ਲੱਗੇ ਕੋਈ ਨੀ ਐਤਕੀ ਇੰਨੇ ਨਾ ਸਾਰ ਦੇ ਅਗਲੀ ਵਾਰੀ ਫਿਰ ਬਾਅਦ ਚ ਦੇਖ ਲਾਂਗੇ, ਹਾਂਜੀ. ਔਰ ਇੰਨੀ ਇੰਨੇ ਇੰਨਾ ਮੈਂ ਉਹ ਜਿਹੜੀਆਂ ਇੱਕ ਮਸਾਲਾਂ ਨੇ ਉਹਨਾਂ ਦੀਆਂ ਜਿਹੜੇ ਕਰਤਾਰ ਦੀਆਂ, ਹਾਂਜੀ, ਇਮਾਨਦਾਰੀ ਦੀਆਂ ਉਹਨਾਂ ਦੀਆਂ, ਔਰ ਉਹਨਾਂ ਦੀ ਬੋਲ ਬਾਣੀ ਦੀਆਂ ਜਿਹੜੀਆਂ ਮੈਂ ਆਪਾਂ ਉਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ.
ਜੀ, ਔਰ ਦੇਖੋ ਸਿਆਸੀ ਵਿਚਾਰਧਾਰਾ ਸਾਡੀ ਵੱਖਰੀ ਹੋ ਗਈ ਸੀਗੀ, ਉਹ ਡੇ ਵਨ ਤੋਂ ਲਿਬਰਲਸ ਦੇ ਨਾਲ ਜੁੜੇ ਹੋਏ ਸੀਗੇ. ਈਵਨ ਜਦੋਂ ਮੈਂ ਇੱਥੋਂ ਇਲੈਕਸ਼ਨ ਲੜ ਰਿਹਾ ਸੀਗਾ, ਉਸੇ ਹਲਕੇ ਦੇ ਵਿੱਚ ਉਹਨਾਂ ਦਾ ਘਰ ਸੀਗਾ, ਕਹਿੰਦੇ ਵੀ ਦੇਖ ਮੈਂ ਲਿਬਰਲ, ਮੈਂ ਤੇਰੀ ਸਪੋਰਟ ਨਹੀਂ ਕਰ ਸਕਣੀ ਗੀ, ਬਾਕੀ ਤੈਨੂੰ ਹੱਲਾਸ਼ੇਰੀ ਦੇ ਸਕਦਾ, ਪਰ ਇਹ ਨਾ ਸਮਝੀ ਕਿ ਮੈਂ ਤੈਨੂੰ ਵੋਟ ਪਾਵਾਂਗਾ ਜਾਂ ਮੈਂ ਤੇਰੀ ਸਪੋਰਟ ਕਰਾਂਗਾ, ਕਿਉਂਕਿ ਮੈਂ ਲਿਬਰਲ ਹਾਂ, ਮੈਂ ਲਿਬਰਲ ਨਾਲ ਹੀ ਨਿਭਾਉਣੀ ਹੈ ਆਪਣੀ. ਤਾਂ ਭਾਵੇਂ ਇੰਨਾ ਕੰਮ ਕੀਤਾ ਸੀ ਇਕੱਠਿਆਂ ਨੇ, ਪਰ ਫਿਰ ਵੀ ਉਹਨਾਂ ਦਾ ਸਪਸ਼ਟ ਜਵਾਬ ਸੀਗਾ. ਮੈਂ ਕਿਹਾ ਠੀਕ ਆ ਅੰਕਲ ਜੀ, ਕੋਈ ਗੱਲ ਨਹੀਂ, ਤੁਸੀਂ ਸਪਸ਼ਟ ਕਿਹਾ ਵਾ, ਕੋਈ ਇਹਦੇ 'ਚ ਮੈਨੂੰ ਕਿੰਤੂ ਪ੍ਰੰਤੂ ਨਹੀਂ ਗਾ, ਪਰ ਤੁਹਾਡੀ ਸਪਸ਼ਟਤਾ ਜਿਹੜੀ ਉਹਨਾਂ ਦੀ ਆ ਉਹ ਉਹਦੇ ਹੀ ਕਾਇਲ ਸੀਗੇ ਲੋਕ.
ਮੇਰਾ ਖਿਆਲ ਹੈ ਕਿ ਉਹਨਾਂ ਵਰਗਾ ਬਣ ਜਾਣਾ ਬੜਾ ਮੁਸ਼ਕਲ ਕੰਮ ਹੈ, ਲੇਕਿਨ ਇਸ ਗੱਲ ਦਾ ਵੀ ਮਾਣ ਹੈ ਕਿ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ, ਜਿਹਦੇ ਉੱਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜ਼ਿੰਦਗੀ ਵਿੱਚ ਸਾਡੇ ਉੱਤੇ ਉਹ ਉਹਨਾਂ ਚੀਜ਼ਾਂ ਦਾ ਅਸਰ ਜ਼ਰੂਰ ਹੋਇਆ, ਭਾਵੇਂ ਉਸ ਲੈਵਲ 'ਤੇ ਨਾ ਵੀ ਹੋਇਆ ਹੋਵੇ. ਜਿਹੜੀ ਸਪਸ਼ਟਤਾ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਜਾਂ ਹੋਰ ਆਪਾਂ ਗੱਲਾਂ ਕਰ ਰਹੇ ਹਾਂ ਕਿ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਕਿਵੇਂ, ਇਹ ਸਿਰਫ ਜਦੋਂ ਉਹਨਾਂ ਦੀ ਜਿਹੜੇ ਨਿਗਾਹ ਦੇ ਉੱਤੇ ਫਰਕ ਪੈ ਗਿਆ ਜਦੋਂ ਕਾਲੀਏ ਮੋਤੀ ਦੀ ਪ੍ਰੋਬਲਮ ਆਈ ਹੈ, ਹਾਂਜੀ, ਔਰ ਉਸ ਤੋਂ ਬਾਅਦ ਜਿਹੜਾ ਡਾਊਨਫਾਲ ਉਹਨਾਂ ਦਾ, ਇੱਕ ਤੇ ਆਂਟੀ ਜੀ ਹੋਣਾ ਦੀ ਡੈਥ ਤੋਂ ਬਾਅਦ ਵੀ ਮੇਰੇ ਖਿਆਲ ਕਾਫੀ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਜਦੋਂ ਤੁਹਾਡਾ ਜੀਵਨ ਸਾਥੀ ਛੱਡ ਕੇ ਚਲਾ ਜਾਂਦਾ ਹੈ ਅਚਾਨਕ ਹੀ, ਹਾਂਜੀ, ਤੇ ਉਦੋਂ ਵੀ ਮੁਸ਼ਕਲ ਆਉਂਦੀ ਹੈ, ਲੇਕਿਨ ਉਸ ਤੋਂ ਬਾਅਦ ਨਿਗਾਹ ਦਾ ਖਰਾਬ ਹੋ ਜਾਣਾ, ਮੇਰਾ ਖਿਆਲ ਹੈ ਕਿ ਉਸਨੇ ਜਿਹੜਾ ਸੀ ਇਹਨਾਂ ਦਾ ਜਿਹੜਾ ਸਾਡੇ ਤੋਂ ਛੇਤੀ ਤੁਰ ਜਾਣ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਇੱਕ ਰੋਲ ਨਿਭਾਇਆ.
ਦੇਖੋ ਜਾਣਾ ਸਭ ਨੇ ਹੈ ਔਰ ਉਹਨਾਂ ਦੀ ਲਾਈਫ ਸੈਲੀਬ੍ਰੇਟ ਵੀ ਕਰਨੀ ਬਣਦੀ ਹੈ, ਪਰ ਮੈਨੂੰ ਅਫਸੋਸ ਥੋੜ੍ਹਾ ਜਿਹਾ ਇਸ ਚੀਜ਼ ਦਾ ਕਿ ਅਸੀਂ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਵੀ ਸ਼ਾਮਿਲ ਨਹੀਂ ਹੋ ਸਕਦੇ ਗੇ, ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਬੈਠ ਕੇ ਜਿਹੜੀਆਂ ਕੁਝ ਜ਼ਿਆਦਾ ਸਾਂਝੀਆਂ ਨਹੀਂ ਕਰ ਸਕਦੇ ਗੇ, ਕਿਉਂਕਿ ਜਿਹੜਾ ਇਸ ਸਮੇਂ ਮਾਹੌਲ ਬਣਿਆ ਹੋਇਆ, ਇਸ ਮਾਹੌਲ ਦੇ ਵਿੱਚ ਜਦੋਂ ਕੋਈ ਹੁਣ ਜਾ ਰਿਹਾ ਵਾ, ਉਹਦੀ ਮੌਤ ਦਾ ਇੱਕ ਵੱਖਰਾ ਦੁੱਖ ਹੁੰਦਾ ਕਿ ਅਸੀਂ ਉਸਨੂੰ ਆਪਣੀ ਸ਼ਰਧਾ, ਆਪਣੀ ਰਿਸਪੈਕਟ ਆ ਜਿਹੜੀ ਉਹ ਵੀ ਨਹੀਂ ਦੇ ਸਕਦੇ ਗੇ ਜਾਂਦੇ ਵਕਤ.
ਬਿਲਕੁਲ ਜੀ, ਅਸੀਂ ਤੇ ਵੈਸੇ ਪਹਿਲਾਂ ਵੀ ਇਹ ਗੱਲ ਕਰ ਰਹੇ ਸੀਗੇ ਕਿ ਅੱਜ ਕੱਲ ਜੋ ਹੋ ਰਿਹਾ ਕਿੰਨਾ ਦੁਖਾਂਤ ਹੈ ਕਿ ਕੋਈ ਬੰਦਾ ਆਪਣੇ ਪਿਆਰੇ ਨੂੰ ਤੋਰ ਨਹੀਂ ਸਕਦਾ, ਲੇਕਿਨ ਗਰੇਵਾਲ ਸਾਹਿਬ ਦੇ ਮਾਮਲੇ ਵਿੱਚ ਤੇ ਗੱਲ ਹੋ ਗਈ ਹੈ, ਲੇਕਿਨ ਮੇਰੀ ਹਰਮਿੰਦਰ ਨਾਲ ਕੱਲ ਗੱਲ ਹੋ ਰਹੀ ਸੀਗੀ, ਔਰ ਜਿਹੜਾ ਉਹਦਾ ਸਿਲਸਿਲਾ ਇਹੋ ਕਰ ਰਹੇ ਸੀ, ਗੱਲ ਕਰ ਰਹੇ ਸੀ ਉਹ ਕਿ ਜਦੋਂ ਮਾਹੌਲ ਠੀਕ ਹੁੰਦਾ ਵੱਡੇ ਲੈਵਲ ਦੇ ਉੱਤੇ ਇੱਕ ਜਿਹੜਾ ਉਹਨਾਂ ਨੂੰ ਸੈਲੀਬ੍ਰੇਸ਼ਨ ਉਹਨਾਂ ਦੀ ਲਾਈਫ ਦੀ ਜਿਹੜੀ ਆ, ਆਪਾਂ ਸਾਰੇ ਜਿਹੜੇ ਰਲ ਮਿਲ ਕੇ ਸਾਰੀਆਂ ਜਥੇਬੰਦੀਆਂ ਸਾਰੇ ਦੋਸਤ ਮਿਲ ਕੇ ਉਹ ਜ਼ਰੂਰ ਕਰਾਂਗੇ, ਉਹਨਾਂ ਨੂੰ ਯਾਦ ਕਰਾਂਗੇ, ਕਿਉਂਕਿ ਉਹਨਾਂ ਨੇ ਸਾਰੀ ਉਮਰ ਇੱਕ ਬਹੁਤ ਵੱਡਾ ਸੰਘਰਸ਼ ਕੀਤਾ ਹੈ ਜਿਹਨੂੰ ਜਿਹੜਾ ਸਲੂਟ ਕੀਤਾ ਜਾਣਾ ਬਣਦਾ ਹੈ.
ਮੇਰੇ ਨਾਲ ਇੱਕ ਕਾਲਰ ਨੇ, ਲੱਸੀ ਕੀ ਕਹਿਣਾ ਚਾਹੁੰਦੇ ਨੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ. ਹੈਲੋ.
ਹੈਲੋ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਗਰੇਵਾਲ ਜੀ, ਮੈਂ ਬਲਦੇਵ ਰਾਪਾ ਬੋਲ ਰਹੀ
ਜੀ. ਰਾਪਾ ਸਾਹਿਬ,
ਮੈਂ ਜਿਹੜੀ ਬਹੁਤ ਹੀ ਦੁਖਦਾਈ ਖਬਰ ਸੀ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹੋ, ਉਹਦੇ ਨਾਲ ਹੀ ਕੁਛ ਮੈਂ ਵੀ ਮੁਖਾਤਬ ਹੋਣਾ ਸੀਗਾ.
ਜੀ ਜੀ, ਗੋ ਅਹੈਡ ਪਲੀਜ਼.
ਗਰੇਵਾਲ ਜੀ, ਜਿਵੇਂ ਕੁਲਵਿੰਦਰ ਖਹਿਰਾ ਜੀ ਨੇ ਵੀ ਦੱਸਿਆ, ਇੱਕ ਇਹੋ ਜਿਹੀ ਸ਼ਖਸੀਅਤ ਸਨ. ਮੈਂ 1972 ਦੇ ਵਿੱਚ ਫਗਵਾੜੇ ਕਾਲਜ ਆਮਗੜੀ ਗਿਆ ਸੀਗਾ, ਤੇ ਅਸੀਂ ਵੀ ਉਸ ਸਮੇਂ ਜਿਹੜਾ ਸਟੂਡੈਂਟ ਯੂਨੀਅਨ ਦੇ ਵਿੱਚ ਸਰਗਰਮ ਹੋਏ ਤੇ ਇਹ ਉਸ ਸਮੇਂ ਫਗਵਾੜੇ ਦੇ ਵਿੱਚ ਜਿਹੜੀ ਬਿਜਲੀ ਬੋਰਡ ਦਾ ਸਬ ਡਿਵੀਜ਼ਨ ਸੀ ਉਹਦੇ ਵਿੱਚ ਆਫਿਸਰ ਸਿੰਘ ਐਸ ਡੀ ਓ ਸੀਗੇ ਤੇ ਇਹ ਤੋਂ ਬਿਨਾਂ ਉੱਥੇ ਦੀ ਜਿਹੜੀ ਪੇਂਟ ਯੂਨੀਅਨ ਕੌਂਸਲ ਸੀ ਉਹਦੇ ਵੀ ਲੀਡਰ ਸੀ ਸੋ ਅਸੀਂ ਕਿਉਂਕਿ ਸਾਡਾ ਕਾਰਜ ਕਈ ਵਾਰੀ ਏਦਾਂ ਦਾ ਹੁੰਦਾ ਸੀਗਾ ਕਦੇ ਪੁਲਿਸ ਵਾਲਿਆਂ ਨਾਲ ਕਦੇ ਕਿਸੇ ਹੋਰ ਨਾਲ ਫਿਰ ਮੋਗਾ ਗੋਲੀ ਕਾਂਡ ਹੋ ਗਿਆ ਸੋ ਸਾਨੂੰ ਉਸ ਸਮੇਂ ਵੀ ਇਹਨਾਂ ਨਾਲ ਵੇਚਣ ਦਾ ਮੌਕਾ ਮਿਲਿਆ ਤੇ ਉਹ ਤੋਂ ਜ਼ਿਆਦਾ ਗਾਹਾਂ ਜਿਹੜਾ 74 ਦੇ ਵਿੱਚ ਆਲ ਇੰਡੀਆ ਲੈਵਲ ਦੀ ਸਟ੍ਰਾਈਕ ਹੋਈ ਸੀ ਤੇ ਉਹ ਸਾਰੇ ਹੀ ਇੰਡੀਆ ਦੇ ਜਿਹੜੇ ਲੀਡਰ ਸੀ ਖਾਸ ਕਰਕੇ ਟ੍ਰੇਡ ਯੂਨੀਅਨ ਵਾਲੇ ਉਹਨਾਂ ਨੇ ਫੜੇ ਸਟੂਡੈਂਟ ਯੂਨੀਅਨ ਜੈਸੇ ਵੀ ਅੰਦਰ ਜਿਵੇਂ ਕੁਲਵਿੰਦਰ ਜੀ ਨੇ ਦੱਸਿਆ ਪਾਠ ਵੀ ਅਸੀਂ ਸਾਰੇ ਉੱਥੇ ਇਕੱਠੇ ਰਹੇ ਤੇ ਅਸੀਂ ਉੱਥੇ ਵਿਚਰਦੇ ਰਹੇ ਹਾਂ ਮੈਂ 92 ਦੇ ਇੱਥੇ ਮਾਰਚ ਦੇ ਮੁੱਢਲੇ ਸਮੇਂ 'ਚ ਆਇਆ ਤੇ ਮੁੱਢਲੇ ਦਿਨਾਂ 'ਚ ਆਇਆ ਤੇ ਮੇਰਾ ਇੱਕ ਹੋਰ ਮਿੱਤਰ ਹੈ ਮੈਨੂੰ ਕੁਦਰਤੀ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦੇ ਇਟੋਬੀਕੋ ਦੇ ਵਿੱਚ ਜਿਹੜਾ ਅੰਬਰ ਕਲੇਜੀਅਟ ਕਾਲਜ ਪ੍ਰੋਗਰਾਮ ਹੁੰਦੇ ਸੀ ਜਗਿੰਦਰ ਗਰੇਵਾਲ ਜੀ ਉਹਦੇ ਪ੍ਰਧਾਨ ਹੁੰਦੇ ਸਨ ਤੇ ਮੈਨੂੰ ਯਾਦ ਹੈ ਤੁਸੀਂ ਸਾਰੇ ਕੁਲਵਿੰਦਰ ਖਹਿਰਾ ਭਵਿੰਦਰ ਦੂਲੇ ਤੁਸੀਂ ਜਾਂ ਹੋਰ ਵੱਡੀ ਟੀਮ ਸੀ ਜਿਹੜੀ ਕਲਚਰ ਪ੍ਰੋਗਰਾਮ ਦੇ ਵਿੱਚ ਤੁਸੀਂ ਮਤਲਬ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਰਹੇ ਹਾਂ ਉਹਨਾਂ ਦੇ ਨਾਲ ਮੈਂ ਅੱਜ ਤੱਕ ਜ਼ਿੰਦਗੀ ਦੇ ਜਿੰਨੇ ਉਸ ਸਮੇਂ ਤੋਂ ਲੈ ਕੇ ਜਿੱਦਣ ਦਾ ਮੈਂ ਇੱਥੇ ਆਇਆ ਮੈਂ ਮਤਲਬ ਲਗਾਤਾਰ ਵਿਚਰਿਆ ਪਰਿਵਾਰਕ ਤੌਰ ਤੇ ਕਿਉਂਕਿ ਇੰਡੀਆ ਤੋਂ ਵੀ ਇਹ ਸਾਂਝ ਸੀ ਸਾਡੀ ਵਿਚਾਰਾਂ ਦੀ ਸਾਂਝ ਵੀ ਸੀ ਪਰ ਮੈਨੂੰ ਇੰਨਾ ਦੁੱਖ ਆ ਉਸ ਬੰਦੇ ਦੇ ਸ਼ਾਇਦ ਮੇਰੇ ਆਪਣੇ ਬਾਪ ਦੇ ਵੇਲੇ ਵੀ ਜਿੰਨਾ ਮੈਨੂੰ ਦੁੱਖ ਨੀ ਜਿੰਨਾ ਔੜ ਹੋਇਆ ਕਿਉਂਕਿ ਉਹ ਆਪਣੇ ਪਰਿਵਾਰ ਦਾ ਜੋ ਉਹਨਾਂ ਨੇ ਪਾਲਣ ਪੋਸ਼ਣ ਕੀਤਾ ਜੋ ਉਹਨੇ ਪੜ੍ਹਾਏ ਬੱਚੇ ਜਿਸ ਲੈਵਲ ਤੇ ਲੈ ਕੇ ਗਏ ਆ ਆਪ ਵੱਡੇ ਆਫਿਸਰ ਤੇ ਪਰ ਉਹਨੇ ਹਰ ਉਸ ਵਿਅਕਤੀ ਦਾ ਜਿਹੜਾ ਸਮਾਜ ਲਈ ਚੰਗਾ ਸੋਚਦਾ ਸੀ ਜਿਹੜਾ ਕੋਈ ਚੰਗੀ ਗੱਲ ਕਰਨੀ ਚਾਹੁੰਦਾ ਸੀਗਾ ਪਰਿਵਾਰ ਦੀ ਵੀ ਗੱਲ ਸੀ ਨਿੱਜੀ ਤੌਰ ਤੇ ਵੀ ਉਹਨਾਂ ਨੇ ਉਂਗਲ ਫੜੀ ਆ ਪਤਾ ਨੀ ਕਿੰਨੇ ਕੁ ਲੋਕਾਂ ਨਾਲ ਉਸ ਜੁੜੇ ਆ ਕਿੰਨੀਆਂ ਕੁ ਸੰਸਥਾਵਾਂ ਨਾਲ ਜੁੜੇ ਆ ਤੇ ਉਹਨਾਂ ਦਾ ਇੱਕ ਸਭ ਤੋਂ ਵੱਡਾ ਸੀਗਾ ਵੀ ਉਹ ਐਡੇ ਖੁੱਲੇ ਦਿਲ ਸੀਗੇ ਵੀ ਕਦੇ ਉਹਨੇ ਇਹ ਨੀ ਰੱਖਿਆ ਵੀ ਮੈਂ ਕਿਸੇ ਆਰਗੇਨਾਈਜ਼ਰ ਤਾਂ ਹੋਰ ਉਹ ਕਿਹੜੀ ਦੇ ਆ ਹਰ ਇੱਕ ਨੂੰ ਨਾਲ ਲਾਇਆ ਕੋਈ ਧਾਰਮਿਕ ਸੀ ਕੋਈ ਹੋਰ ਸੀ ਤੇ ਇੱਦਾਂ ਦੀ ਸ਼ਖਸੀਅਤ ਦਾ ਮੈਂ ਸਮਝਦਾ ਵੀ ਇੰਨਾ ਸਰਵ ਵਿਆਪਕ ਤੌਰ ਤੇ ਉਹਦੀ ਮਾਨਤਾ ਤੇ ਉਹਦਾ ਆਪਣੀ ਜਿਹੜੀ ਉਹਦਾ ਵਿਜ਼ਨ ਇੰਨਾ ਸੀਗਾ ਮੈਂ ਸਮਝਦਾ ਵੀ ਸ਼ਾਇਦ ਇੰਨਾ ਇਸ ਤਰ੍ਹਾਂ ਦੇ ਵਿਅਕਤੀ ਘੱਟ ਹੀ ਮਿਲਦੇ ਆ
ਖੈਰਾ ਸਾਹਿਬ ਇੱਦਾਂ ਦੇ ਜਿਹੜੇ ਸ਼ਖਸੀਅਤਾਂ ਹੁੰਦੀਆਂ ਨੇ ਦੇ ਆਰ ਦਾ ਫਾਈਵ ਨੀਡਸ ਆਫ ਦਾ ਕਮਿਊਨਿਟੀ ਕਿ ਅੱਜ ਅਸੀਂ ਕਮਿਊਨਿਟੀ ਕਿੱਥੋਂ ਚੱਲ ਕੇ ਕਿੱਥੇ ਖੜੇ ਹਾਂ ਔਰ ਮੈਂ ਬਹੁਤ ਕਈ ਵਾਰੀ ਇਹਦੇ ਬਾਰੇ ਸੋਚਦਾ ਹੁੰਦਾ ਕਿ ਜਿਹੜੇ ਸਾਡੀ ਇਸ ਕਮਿਊਨਿਟੀ ਦੇ ਬਿਲਡਰ ਨੇ ਜਿਨ੍ਹਾਂ ਨੂੰ ਕਮਿਊਨਿਟੀ ਨੂੰ ਇਸ ਤਰ੍ਹਾਂ ਬਿਲਡ ਕੀਤਾ ਆ ਜਿੱਥੇ ਅੱਜ ਕਮਿਊਨਿਟੀ ਖੜੀ ਹੈ ਜੇ ਆਪਾਂ ਪਿੱਛੇ 30 ਸਾਲ ਚਲੇ ਜਾਈਏ ਜਿੱਥੋਂ ਆਪਾਂ ਸਾਰਾ ਕੁਝ ਦੇਖਦੇ ਆ ਰਹੇ ਹਾਂ ਕਿ ਹਰ ਨਿੱਕੀ ਨਿੱਕੀ ਚੀਜ਼ ਨੂੰ ਆਪਾਂ ਬਿਲਡ ਕਰਨਾ ਸ਼ੁਰੂ ਕੀਤਾ ਕਿ ਅੱਜ ਇੱਕ ਬੜੀ ਵੱਡੀ ਕਮਿਊਨਿਟੀ ਆ ਜਿਹੜੀ ਉਹ ਆਪਾਂ ਸਥਾਪਿਤ ਕਰ ਚੁੱਕੇ ਹਾਂ ਪਰ ਇਹੋ ਜਿਹੀਆਂ ਸ਼ਖਸੀਅਤਾਂ ਕਿ ਇਸ ਸਮੇਂ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਇਸ ਸਮੇਂ ਦੇ ਸ਼ੋਰ ਦੇ ਵਿੱਚ ਉਹਨਾਂ ਦੇ ਜਿਹੜੇ ਕੀਤੇ ਕੰਮ ਨੇ ਉਹ ਗੁਆਚ ਜਾਣਗੇ ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਇੱਕ ਇੱਥੋਂ ਦਾ ਇਤਿਹਾਸ ਜਾਂ ਇੱਥੋਂ ਦੇ ਕਿਹੜੇ ਲੋਕ ਨੇ ਜਿਨ੍ਹਾਂ ਨੇ ਸੰਘਰਸ਼ ਕੀਤਾ ਜਿਹਦੇ ਕਰਕੇ ਅੱਜ ਕਮਿਊਨਿਟੀ ਇੰਨੀ ਇੰਜੋਏ ਕਰ ਰਹੀ ਹੈ ਆਪਣੀ ਲਾਈਫ ਨੂੰ ਇੱਥੇ ਔਰ ਬਹੁਤ ਸਾਰੇ ਲੋਕਾਂ ਨੂੰ ਤਾਂ ਹੋਰ ਵੀ ਬਹੁਤ ਕੁਛ ਨਹੀਂ ਪਤਾ ਗਾ ਉਹਨਾਂ ਨੂੰ ਤਾਂ ਸ਼ਹੀਦ ਮੇਵਾ ਸਿੰਘ ਲੋਪੋਕੋ ਬਾਰੇ ਵੀ ਨਹੀਂ ਪਤਾ ਗਾ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਨਹੀਂ ਪਤਾ ਗਾ ਕਿਹੜੇ ਲੋਕ ਸਾਡੇ ਲਈ ਇੱਥੇ ਫਾਂਸੀ ਚੜ੍ਹ ਗਏ ਨੇ ਸਾਨੂੰ ਆਹਾ ਜੀ ਜ਼ਿੰਦਗੀ ਦਬਾਉਣ ਦੇ ਲਈ ਅਤੇ ਇੱਥੇ ਤਾਂ ਮਸਲੇ ਹੀ ਹੋਰ ਲੈ ਕੇ ਖੜ੍ਹੇ ਰਹਿੰਦੇ ਨੇ ਇਹ ਕੁਛ ਇਹਨਾਂ ਦੀ ਕੁਛ ਇੱਕ ਆਰਟੀਕਲ ਕੋਈ ਕੁਛ ਨਾ ਕੁਛ ਚੀਜ਼ ਕੋਈ ਲਿਖੀ ਜਾ ਸਕਦੀ ਇਹਨਾਂ ਦੇ ਬਾਰੇ 'ਚ
ਮੇਰਾ ਖਿਆਲ ਜ਼ਰੂਰ ਲਿਖੀ ਜਾ ਨਹੀਂ ਸਕਦੀ ਲਿਖੀ ਜਾਣੀ ਚਾਹੀਦੀ ਔਰ ਲਿਖਾਂਗੇ ਵੀ ਜ਼ਰੂਰ ਇਸ ਬਾਰੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਈ ਵਾਰੀ ਬੜਾ ਵੱਡਾ ਦੁਖਾਂਤ ਹੁੰਦਾ ਕਿ ਜਦੋਂ ਅਸੀਂ ਚਿਰ ਬਾਅਦ ਆਉਂਦੇ ਹਾਂ ਤਾਂ ਸਾਨੂੰ ਲੱਗਦਾ ਕਿ ਜੋ ਕੁਛ ਸਾਨੂੰ ਮਿਲਿਆ ਸ਼ਾਇਦ ਇੱਦਾਂ ਹੀ ਜਿਹੜਾ ਭਰੋਸਾ ਹੋਇਆ ਸਾਨੂੰ ਮਿਲ ਗਿਆ ਉਹਦੇ ਪਿੱਛੇ ਇੱਕ ਬਹੁਤ ਵੱਡਾ ਸੰਘਰਸ਼ ਹੁੰਦਾ ਜਿਹੜਾ ਸਾਨੂੰ ਕੁਛ ਸਾਲ ਪਹਿਲਾਂ ਤੱਕ ਵੀ ਕਰਨਾ ਪਿਆ ਆ ਔਰ ਉਹਦੇ ਵਿੱਚ ਬੜੀਆਂ ਵੱਡੀਆਂ ਲੋਕਾਂ ਨੇ ਆਪਣੀਆਂ ਪਰਿਵਾਰਕ ਕੁਰਬਾਨੀਆਂ ਦਿੱਤੀਆਂ ਨੇ ਜਿਹੜਾ ਆਪਣਾ ਪਰਿਵਾਰ ਦਾ ਸਮਾਂ ਦਿੱਤਾ ਹੈਗਾ ਗਰੇਵਾਲ ਸਾਹਿਬ ਉਹਨਾਂ ਚੋਂ ਇੱਕ ਸੀਗੇ ਹੋਰ ਵੀ ਜਿਹੜਾ 1974-75 ਦੇ ਲਾਗੇ ਜੋ ਕੰਮ ਹੋਇਆ ਉਹਦੇ ਬਾਰੇ ਵੀ ਮੈਂ ਇੱਕ ਜਿਹੜਾ ਕਿਤਾਬ ਲਿਖਣ ਦੀ ਕੋਸ਼ਿਸ਼ ਕਰ ਰਿਹਾ ਤੇ ਗਰੇਵਾਲ ਸਾਹਿਬ ਦੇ ਬਾਰੇ ਆਰਟੀਕਲ ਲਿਖਿਆ ਜਾਵੇਗਾ ਔਰ ਮੇਰਾ ਖਿਆਲ ਹੈ ਕਿ ਜਦੋਂ ਸਾਡੇ ਕੋਲ ਪਿਛਲ ਝਾਤ ਮਾਰੇਗਾ ਕਿ ਸਾਨੂੰ ਕੀ ਸੰਘਰਸ਼ ਕਰਨੇ ਪਏ ਨੇ ਤੇ ਇਹੋ ਜਿਹੀਆਂ ਸ਼ਖਸੀਅਤਾਂ ਦੇ ਨਾਂ ਜਿਹੜੇ ਜ਼ਰੂਰ ਅੱਗੇ ਆਉਣਗੇ
ਥੈਂਕ ਯੂ ਸੋ ਮਚ ਖੈਰ ਸਾਹਿਬ ਰੈਪਾ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ
ਗਰੇਵਾਲ ਜੀ ਜਿਵੇਂ ਤੁਸੀਂ ਇਹ ਗੱਲ ਕੀਤੀ ਹੈਗੀ ਆ ਇਸ ਤਰ੍ਹਾਂ ਦੀ ਮੈਂ ਸਮਝਦਾ ਇੱਕ ਤਾਂ ਜਿਹੜਾ ਛੇਤੀ ਹੀ ਜਦੋਂ ਆ ਇੱਥੇ ਦਿਨ ਜਿਹੜੇ ਨੋਰਮਲ ਹੋਣਗੇ ਅਸੀਂ ਵੱਡੇ ਲੈਵਲ ਤੇ ਉਹਨਾਂ ਨੂੰ ਸ਼ਰਧਾਂਜਲੀ ਸਵਾਗਤ ਦੇਵਾਂਗੇ ਕਿਉਂਕਿ ਉਹ ਇਕੱਲੇ ਇੱਕ ਵਿਚਾਰਧਾਰਾ ਦੇ ਹੀ ਸਿੰਬਲ ਨਹੀਂ ਸੀ ਉਹ ਇਸ ਤਰ੍ਹਾਂ ਦੇ ਇੱਕ ਵਿਅਕਤੀ ਸਨ ਮੈਨੂੰ ਇੱਕ ਹੋਰ ਇਸ ਤਰ੍ਹਾਂ ਦੀ ਘਟਨਾ ਵੀ ਜਦ ਸਿੰਘ ਗੁਰਦੁਆਰੇ ਦਾ ਝਗੜਾ ਚੱਲਣ ਲੱਗ ਪਿਆ ਤੇ ਉਹਦੇ ਵਿੱਚ ਨਾਲ ਮਤਲਬ ਇਕੱਠੇ ਕਿਤੇ ਜਾਣ ਦੀ ਗੱਲ
ਰੈਪਾ ਸਾਹਿਬ ਹੋਲਡ ਕਰਿਓ
ਓਕੇ
ਹਾਂਜੀ ਗੋ ਐਟ ਪੀਸ ਹੁਣ ਠੀਕ ਹੋ ਗਿਆ
ਉਹ ਝਗੜੇ ਨੂੰ ਨਵੇੜਨ ਦੀ ਜਦੋਂ ਗੱਲ ਆਈ ਤਾਂ ਸਭ ਤੋਂ ਪਹਿਲਾਂ ਜਿਹੜਾ ਪੰਜ ਬੰਦਿਆਂ ਦੀ ਗੱਲ ਹੋ ਰਹੀ ਸੀ ਜਿਹੜੇ ਨਿਰਪੱਖ ਆ ਤੇ ਜਗਿੰਦਰ ਗਰੇਵਾਲ ਜੀ ਨਾਲ ਇੱਕੋ ਇੱਕ ਸਿੱਖੀ ਸਿੰਘ ਇਹਨਾਂ ਦੀ ਗੱਲ ਸਭ ਤੋਂ ਸਾਂਝੀ ਸੀ ਤੇ ਉਹਨਾਂ ਨੂੰ ਵਿੱਚ ਰੱਖੀਏ। ਸੋ ਮੇਰਾ ਕਹਿਣ ਦਾ ਮਤਲਬ ਇਸ ਤਰ੍ਹਾਂ ਦਾ ਉਹਨਾਂ ਦਾ ਆਪਣਾ ਵਿਜਨ ਸੀ, ਚਾਹੇ ਉਹ ਭਾਵੇਂ ਆਪ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ, ਉਹਨਾਂ ਨੂੰ ਆਪਣੀ ਹਿਸਟਰੀ ਨਾਲ ਆਪਣੇ ਮੰਨ ਲਓ ਜਿਹੜਾ 250 ਸਾਲ ਦਾ ਸੰਘਰਸ਼ ਦਾ ਸਮਾਂ ਜਿਹੜਾ ਸਿੱਖ ਇਤਿਹਾਸ ਹੈ ਉਹਦਾ ਵੀ ਮਤਲਬ ਪਕੜ ਉਹਦੀ ਬਾਰੇ ਸਮਝ ਵੀ ਸੀ। ਇਹੀ ਕਰਕੇ ਇਹਨਾਂ ਦੀ ਸ਼ਖਸੀਅਤ ਨੂੰ ਉਹ ਸਾਰੇ ਦੋਨੇ ਧੜਿਆਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਂ ਲਿਆ ਤੇ ਉਹਨਾਂ ਨੂੰ ਵਿੱਚ ਰੱਖੀ ਤਾਂ ਕਿ ਉਹ ਗੱਲ ਕੋਈ ਸਿਰੇ ਲੱਗ ਜਾਏ। ਸੋ ਮੇਰਾ ਕਹਿਣ ਦਾ ਮਤਲਬ ਇਹ ਇੱਕ ਇੱਦਾਂ ਦੇ ਵਿਅਕਤੀ ਸਨ, ਉਹਨਾਂ ਦਾ ਹਰ ਸੰਸਥਾ ਨਾਲ, ਹਰ ਵਿਅਕਤੀਆਂ ਨਾਲ, ਪਰਿਵਾਰਾਂ ਨਾਲ ਸਾਂਝ ਸੀ ਤੇ ਅਸੀਂ ਉਹਦੀ ਗੱਲ ਜਿਹੜੀ ਉਹ ਜਦੋਂ ਵੀ ਆ ਬੈਕ ਟੂ ਨਾਰਮਲ ਦੈਨ ਹੋਣਗੇ ਜ਼ਰੂਰ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ, ਜਿਹਦੇ ਵਿੱਚ ਹਰ ਉਹ ਵਿਅਕਤੀ, ਹਰ ਉਹ ਪਰਿਵਾਰ, ਹਰ ਉਹ ਸੰਸਥਾ ਆਊਗੀ ਜਿਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ। ਮੈਂ ਇਹ ਤੋਂ ਅੱਗੇ ਵੀ ਜਦੋਂ ਹੁਣ ਉਹਨਾਂ ਦੀ ਫਿਜੀਕਲੀ ਹਾਲਤ ਇੰਨੀ ਔਖੀ ਹੋ ਗਈ ਸੀ, ਨਿਗਾਹ ਘੱਟ ਗਈ, ਸਮੱਸਿਆਵਾਂ ਉਹਨਾਂ ਦੀਆਂ ਬਹੁਤ ਸਨ, ਬੀਜੀ ਨੂੰ ਨਾਲ ਲੈ ਕੇ ਉਹ ਗੱਡੀ ਚ ਆਪ ਡਰਾਈਵ ਕਰਕੇ ਉਹਨਾਂ ਤੋਂ ਡਾਇਰੈਕਸ਼ਨ ਲੈ ਕੇ ਉਹ ਹਰ ਸੰਸਥਾ ਦੇ ਜਾਂ ਕਿਸੇ ਪ੍ਰੋਗਰਾਮਾਂ ਤੇ ਉਹਨੇ ਜਾਣਾ। ਬੀਜੀ ਦੇ ਤੌਰ ਤੋਂ ਮਗਰੋਂ ਵੀ ਕਿਤੇ ਅੰਬੇਦਕਰ ਵਾਲਿਆਂ ਦਾ ਜਾਂ ਕਿਸੇ ਹੋਰ ਸੀਨੀਅਰ ਦਾ, ਕਿਸੇ ਹੋਰ ਸੰਸਥਾ ਦਾ ਪ੍ਰੋਗਰਾਮ ਹੋਣਾ ਤਾਂ ਮੇਰੀ ਇੱਕ ਜ਼ਿੰਮੇਵਾਰੀ ਸੀ ਤੇ ਉਹਨਾਂ ਨੂੰ ਮੈਂ ਉੱਥੇ ਲੈ ਕੇ ਜਾਣਾ ਹੈ। ਸੋ ਮੇਰਾ ਕਹਿਣ ਦਾ ਮਤਲਬ ਇੰਨੇ ਤੜਫੀ ਸਮਾਜ ਲਈ, ਪਰਿਵਾਰਾਂ ਲਈ, ਬੱਚਿਆਂ ਲਈ, ਲੇਡੀਜ਼ ਲਈ, ਜਿਹੜੇ ਵੀ ਕੋਈ ਮਤਲਬ ਆਪਣੀ ਜ਼ਿੰਦਗੀ ਜਿਉਣ ਲਈ ਕੋਈ ਦੌੜ ਭੱਜ ਕਰਦੇ ਸੰਸਥਾਵਾਂ ਦੀਆਂ ਪਰਿਵਾਰ ਸੀ ਉਹਨਾਂ ਨਾਲ ਜੁੜੇ ਰਹੇ ਆ, ਇਹੋ ਜਿਹੇ ਵਿਅਕਤੀ ਦਾ ਤੁਰ ਜਾਣਾ ਮੈਂ ਸਮਝਦਾ ਵੀ ਉਹ ਸਾਡੇ ਲਈ ਬਹੁਤ ਵੱਡਾ ਘਾਟਾ ਆ, ਖਾਸ ਕਰਕੇ
ਪੂਨੀਆ
ਵੀ ਇੱਦਾਂ ਦੀ ਸੀ ਭਾਈ ਜਿਹਨਾਂ ਨੂੰ ਅਸੀਂ ਇੱਥੇ ਸੋਸ਼ਲ ਕੰਮਾਂ ਦੇ ਵਿੱਚ ਤੁਹਾਡੇ ਮੀਡੀਆ ਦੇ ਬਹੁਤ ਲੰਮਾ ਸਮਾਂ ਉਹ ਨਾਲ ਰਹੇ ਆ, ਉਹਨਾਂ ਨਾਲ ਮੈਨੂੰ ਵੀ ਬਹੁਤ ਸਮਾਂ ਬੀਤਣ ਦਾ ਸਮਾਂ ਮਿਲਦਾ ਰਿਹਾ ਜਦੋਂ ਕਿਸੇ ਕੋਈ ਸਮਾਜ ਦੀ ਗੱਲ
ਹੋਈ। ਜਿਸਨੇ ਮੈਨੂੰ ਅਖਬਾਰ ਦੇ ਵਿੱਚ ਕੰਮ ਸਿਖਾਇਆ ਤੇ ਇੱਕ ਸ਼ਖਸ ਜਿਸਨੇ ਰੇਡੀਓ ਦੇ ਉੱਤੇ ਮੇਰਾ ਲੰਮਾ ਸਾਥ ਦਿੱਤਾ,
ਬਹੁਤ ਲੰਮਾ ਜੀ, ਬਹੁਤ ਲੰਮਾ, ਬਹੁਤ
ਦੋ ਸ਼ਖਸ ਨੇ ਜਿਹੜੇ ਸਾਡੇ ਇਸ
ਪ੍ਰੋਗਰਾਮ
ਦੇ ਤੁਰ ਗਏ ਨੇ,
ਬਹੁਤ ਮਾੜੀ ਖਬਰ ਹੈ।
ਏਅਰਪੋਰਟ ਟੈਕਸੀ ਤੋਂ ਕਈ ਦਿਨਾਂ ਤੋਂ ਉਹ ਹਸਪੀਟਲ ਸੀਗੇ ਟੋਰਾਂਟੋ ਜਨਰਲਸ।
ਗਰੇਵਾਲ ਜੀ ਮੈਂ ਕਈ ਵਾਰੀ ਸੋਚਣਾ ਵੀ ਉਹਨਾਂ ਦਾ ਮੇਰਾ ਨਿੱਜੀ ਤੌਰ ਤੇ ਮੇਰੇ ਕੋਲ ਉਹਨਾਂ ਕੋਲ ਫੋਨ ਨਹੀਂ ਸੀਗਾ, ਮੈਂ ਤੁਹਾਨੂੰ ਪੁੱਛਾਂ ਵੀ ਉਹ ਕਿਉਂਕਿ ਮੈਨੂੰ ਉਹ ਖਬਰ ਦੇ ਨਾਲ ਤੁਸੀਂ ਜੁੜੇ ਸੀਗੇ ਵੀ ਜਿਹੜੇ ਏਅਰਪੋਰਟ ਦੇ 14-15 ਆਪਣੇ ਮਲ ਜਿਹੜੇ ਆ ਉਹਦੇ ਵਿੱਚ ਇਨਵੋਲਵ ਹੋ ਗਏ ਸਨ, ਉਹਨਾਂ ਚੋਂ ਇਹ ਵੀ ਸੀਗੇ ਵੀ ਮੈਂ ਇੱਕ ਦੋ ਵਾਰ ਗੱਲ ਵੀ ਕੀਤੀ ਵੀ ਮੈਂ ਉਹਨਾਂ ਨੂੰ ਪੁੱਛਾਂ ਵੀ ਉਹ ਹੁਣ ਕਿੱਦਾਂ ਹੈਗੇ ਆ। ਮੇਰੀ ਕੁਲਦੀਪ ਚਾਹਲ ਨਾਲ ਵੀ ਗੱਲ ਏਦਾਂ ਦੀ ਹੋਈ ਤਾਂ ਮੈਂ ਉਹਨਾਂ ਨੂੰ ਵੀ ਕਿਹਾ ਯਾਰ ਵੀ ਉਹਨਾਂ ਦੀ ਖਬਰ ਦਾ ਨੀ ਕੋਈ ਪਤਾ ਲੱਗਦਾ, ਹੁਣ ਸਾਨੂੰ ਪਰਿਵਾਰ ਨਾਲ ਤਾਂ ਹੈ ਨੀ ਪਰ ਉਹਨਾਂ ਨਾਲ ਜੁੜੇ ਹੋਏ ਸੀ ਅਸੀਂ ਜਜ਼ਬਾਤੀ ਤੌਰ ਤੇ, ਫਿਰ ਅਸੀਂ ਤੁਹਾਡੀ ਗੱਲ ਕਰਨੀ ਤੇ ਉਹਨਾਂ ਨੂੰ ਪੁੱਛੀ ਵੀ ਕੀ ਹਾਲ ਹੈ, ਬਹੁਤ ਦੁਖਦਾਈ ਖਬਰ ਹੈ ਆਪਣੇ ਸਮਾਜ ਵਿੱਚ।
ਟੂ ਸੈਡ ਫੋਰ ਮੀ ਟੂ ਪ੍ਰੋਗਰਾਮ ਟੁਡੇ, ਸੋ ਦੋ ਸਾਡੇ ਮੇਰੇ ਮੀਡੀਆ ਦੇ ਸਾਥੀ ਆ ਜਿਹੜੇ ਜਿਨ੍ਹਾਂ ਨੇ ਅਖਬਾਰ 'ਚ ਮੈਨੂੰ ਲੈ ਕੇ ਆਏ ਸੀਗੇ, ਦੂਸਰੇ ਜਿਨ੍ਹਾਂ ਨੇ ਇਸ ਰੇਡੀਓ ਦੇ ਉੱਤੇ ਮੇਰਾ ਬਹੁਤ ਲੰਮਾ ਸਮਾਂ ਸਾਥ ਦਿੱਤਾ, ਔਰ ਉਹ ਵੀ ਹੁਣੇ ਮੈਨੂੰ ਆ ਸਾਡੇ ਇੱਕ ਗਰੁੱਪ ਹੈ ਏਅਰਪੋਰਟ ਟੈਕਸੀ ਵਾਲੇ, ਉਹਨਾਂ ਨੇ ਆਪਣੇ ਗਰੁੱਪ ਦੇ ਵਿੱਚ ਇਹ ਗੱਲ ਸ਼ੇਅਰ ਕੀਤੀ ਹੈ। ਹਾਲੇ ਕੱਲ੍ਹ ਹੀ ਮੈਂ ਉਹਨਾਂ ਦਾ ਆਪਣੇ ਇੱਕ ਮਿੱਤਰ ਤੋਂ ਹਾਲ ਪੁੱਛ ਕੇ ਹਟਿਆ, ਕਹਿੰਦੇ ਸੀਗੇ ਕਿ ਰਿਕਵਰ ਹੋ ਰਹੇ ਨੇ ਬਟ ਵੈਰੀ ਸਲੋ ਰਿਕਵਰ ਹੋ ਰਹੇ ਨੇ। ਸੋ ਪੂਨੀਆ ਸਾਹਿਬ ਦੇ ਤੁਰ ਜਾਣ ਦਾ ਦੁੱਖ ਹੈ ਸਾਨੂੰ ਕਿ ਗਰੇਵਾਲ ਸਾਹਿਬ ਨੇ ਆਪਣੀ ਉਮਰ ਭੋਗ ਲਈ ਔਰ ਠੀਕ ਹੈ ਅਤੇ ਪਰ ਪੂਨੀਆ ਸਾਹਿਬ ਦਾ ਇਸ ਉਮਰੇ ਜਾਣਾ ਇਸ ਦਾ ਸਾਨੂੰ ਦੁੱਖ ਰਹੇਗਾ, ਇਸ ਤਰ੍ਹਾਂ ਚਲੇ ਜਾਣਾ ਪੂਨੀਆ ਸਾਹਿਬ ਦਾ ਸਾਨੂੰ ਦੁੱਖ ਹੈ ਇਸ ਸਮੇਂ। ਸੋ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਪਾ। ਓਕੇ ਓਕੇ
ਗੱਲ ਕਰਨ ਦੀ ਹਿੰਮਤ ਨਹੀਂ ਹੈਗੀ, ਥੈਂਕ ਯੂ।
ਇੱਕ ਸ਼ਬਦ ਸਾਂਝਾ ਕਰਦੇ ਹਾਂ ਗੁਰਬਾਣੀ ਦਾ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ।
ਪਰਮਿੰਦਾ